ਮੇਰੀ ਪੀਰੀ ਦੇ ਮਾਲਕ ਵੇਦਾਂ ਤੇਗਾਂ ਦੇ ਧਨੀ ਸਹਿਬੇ ਕਮਾਲ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਸਿੱਖਾਂ ਸਿਫਤਾਂ ਫੌਜਾਂ ਦੇ ਸਹਿਤ ਲਾਹੌਰ ਵਿਖੇ ਬਿਰਾਜਮਾਨ ਹਨ। ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਅਤੇ ਉਹਦਾ ਸਪੁੱਤਰ ਸ਼ਾਹਜਹਾਨ ਰਾਜ ਦਰਬਾਰ ਵੱਲੋਂ ਰੋਜ਼ਾਨਾ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਨਜ਼ਰਾਨੇ ਭੇਟ ਹੁੰਦੇ ਹੈ, ਆ ਕਰਕੇ ਸਿਰ ਨਤਮਸਤਕ ਹੁੰਦੇ ਹਨ। ਸੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਦੂਰ ਦੂਰ ਤੱਕ ਪਸਰ ਰਹੀ ਹੈ। ਦੁਰਾਡੇ ਤੋਂ ਸੰਗਤਾਂ ਆ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਸੇਵਾਵਾਂ ਨਿਭਾ ਰਹੀਆਂ ਨੇ। ਸੱਚੇ ਪਾਤਸ਼ਾਹ ਜੀ ਨੇ ਇੱਥੇ ਲੰਮਾ ਸਮਾਂ ਰੁਕ ਕਰਕੇ ਬੇਅੰਤ ਸੇਵਾਵਾਂ ਸੰਗਤਾਂ ਦੇ ਭਲੇ ਲਈ ਕੀਤੀਆਂ। ਇਹਨਾਂ ਦਿਨਾਂ ਵਿੱਚ ਹੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਤਾਇਆ ਜੀ ਦਾ ਸਪੁੱਤਰ, ਸਤਿਗੁਰਾਂ ਦਾ ਵੱਡਾ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਦਾ ਪੁੱਤਰ ਬਾਬਾ ਮਿਹਰਵਾਨ ਵੀ ਇੱਥੇ ਪਹੁੰਚਿਆ ਹੈ। ਬਾਬਾ ਮਿਹਰਵਾਨ ਜੀ ਨੇ ਆਪਣੇ ਨਾਲ ਆਪਣਾ ਇੱਕ ਮਿੱਤਰ ਲਿਆਂਦਾ ਹੈ, ਚੰਦੂ ਦਾ ਪੁੱਤਰ ਕਰਮ ਚੰਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਜੋ ਯੋਗਦਾਨ ਸੀ ਉਹ ਵਜ਼ੀਰ ਚੰਦੂ ਦਾ ਸੀ। ਸਮਾਂ ਬੀਤਿਆ, ਉਹਨੂੰ ਉਹਦੇ ਪਾਪ ਦੀ ਸਜ਼ਾ ਮਿਲੀ। ਉਸ ਮਨਖ ਦੇ ਵਿੱਚ, ਉਸ ਈਰਸ਼ਾ ਦੇ ਵਿੱਚ ਉਹਦਾ ਪੁੱਤਰ ਕਰਮਚੰਦ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਨਾਲ ਈਰਖਾ ਕਰਨ ਲੱਗ ਪਿਆ, ਮਨ ਵਿੱਚ ਬਦਲੇ ਦੀ ਭਾਵਨਾ ਰੱਖ ਲਈ। ਇੱਧਰ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਬਾਬਾ ਮਿਹਰਵਾਨ, ਉਹਦੇ ਮਨ ਵਿੱਚ ਵੀ ਈਰਖਾ ਸੀ, ਕਿਉਂਕਿ ਜਦੋਂ ਪਿਤਾ ਚੜ੍ਹਾਈ ਕੀਤਾ ਬਾਬਾ ਪ੍ਰਿਥੀ ਚੰਦ, ਉਹ ਜਾਣ ਲੱਗੇ ਆਪਣੇ ਅਖੀਰਲੇ ਵਾਕ ਕਹਿ ਕੇ ਗਿਆ ਸੀ ਆਪਣੇ ਪੁੱਤਰ ਨੂੰ, ਕਹਿ ਕੇ ਗਿਆ ਸੀ, ਪੁੱਤਰ ਜਿਸ ਸੰਘਰਸ਼ ਲਈ ਮੈਂ ਆਪਣਾ ਸਾਰਾ ਜੀਵਨ ਲਾ ਦਿੱਤਾ ਨਾ, ਉਸ ਸੰਘਰਸ਼ ਨੂੰ ਠੰਡਾ ਨਹੀਂ ਪੈਣ ਦੇਣਾ, ਉਹਦੇ ਲਈ ਹਰ ਉਹ ਉੱਦਮ ਕਰਨਾ ਜਿਹਦੇ ਨਾਲ ਆਪਣੇ ਦੁਸ਼ਮਣ ਨੂੰ, ਵੈਰੀ ਨੂੰ ਹਾਰ ਪਹੁੰਚਾ ਸਕੇ, ਹੋ ਸਕੇ ਤਾਂ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦੋਵਾਂ ਪਿਤਾ ਪੁੱਤਰ ਨੂੰ ਹੋ ਸਕੇ ਤਾਂ ਸਜ਼ਾ ਦਵਾਵੀ, ਜੇ ਨਾ ਸਜ਼ਾ ਦਵਾ ਸਕਿਆ ਤਾਂ ਉਹਨਾਂ ਦਾ ਕਤਲ ਕਰਾ ਦੇਵੀ। ਤੇ ਜਿਹੜੀ ਗੁਰਤਾ ਗੱਦੀ ਹੈ ਨਾ, ਇਹਦਾ ਵਾਰਸ, ਅਸਲ ਵਾਰਸ ਤੂੰ ਹੈ ਤੇ ਇਹ ਗੁਰਤਾ ਗੱਦੀ ਲੈ ਕੇ ਰਹਿਣੀ ਹੈ। ਜੇ ਮੇਰੇ ਅਖੀਰਲੇ ਬੋਲਾਂ ਨੂੰ ਤੂੰ ਪੁਗਾ ਸਕਿਆ ਨਾ, ਤਾਂ ਸਮਝੀ ਤੂੰ ਆਪਣੇ ਪਿਤਾ ਦੀ ਵੱਡੀ ਖੁਸ਼ੀ ਪ੍ਰਾਪਤ ਕਰ ਲਈ। ਇਹ ਬਚਨ ਕਹਿ ਕੇ ਬਾਬਾ ਪ੍ਰਿਥੀ ਚੰਦ ਤੇ ਚੜ੍ਹਾਈ ਕਰ ਗਿਆ। ਉਹਦੇ ਪੁੱਤਰ ਦੇ ਮਨ ਵਿੱਚ ਇਹ ਮਨਖ ਰਹਿ ਗਈ ਕਿ ਮੈਂ ਆਪਣਾ ਬਦਲਾ ਲੈ ਸਕਾਂ। ਉਸੇ ਬਦਲੇ ਦੀ ਵਿਉਂਤ ਬੰਦੀ ਦੇ ਵਿੱਚ ਕਰਮਚੰਦ ਦੇ ਨਾਲ, ਚੰਦੂ ਦੇ ਪੁੱਤਰ ਦੇ ਨਾਲ ਸੰਧੀ ਕਰਕੇ ਬਾਦਸ਼ਾਹ ਦੇ ਦਰਬਾਰ ਵਿੱਚ ਫਰਿਆਦੀ ਹੋਣ ਲਈ ਪਹੁੰਚਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦਰਬਾਰ ਵਿੱਚ ਇਹ ਖਬਰ ਪਹੁੰਚੀ ਕਿ ਮਹਾਰਾਜ ਬਾਬਾ ਮਿਹਰਵਾਨ ਆ ਪਹੁੰਚਿਆ ਹੈ ਤੇ ਇੱਥੇ ਰਾਜ ਦਰਬਾਰ ਦੇ ਵਿੱਚ ਆਪਣੀ ਫਰਿਆਦ ਲੈ ਕਰਕੇ ਆਇਆ ਹੈ, ਕਹਿੰਦਾ ਮੈਂ ਇਨਸਾਫ ਲੈਣਾ ਰਾਜ ਦਰਬਾਰ ਤੋਂ, ਤੇ ਇਨਸਾਫ ਵੀ ਇਹੀ ਲੈਣਾ ਵੀ ਗੁਰਤਾ ਗੱਦੀ ਦਾ ਮੈਂ ਵਾਰਸ ਬਣਨਾ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖੋ ਕੈਸੀ ਬਿਰਤੀ ਧਾਰਨ ਕਰਕੇ ਆਇਆ, ਜਿਹੜਾ ਦਰਬਾਰ ਗੁਰੂ ਨਾਨਕ ਦੇ ਘਰ ਤੇ ਆ ਕੇ ਨਤਮਸਤਕ ਹੁੰਦਾ, ਇੱਥੇ ਆ ਕੇ ਸਿਰ ਝੁਕਾਉਂਦਾ, ਇਹ ਉਸ ਦਰਬਾਰ ਤੇ ਜਾ ਕੇ ਇਨਸਾਫ ਲੈਣ ਲਈ ਪਹੁੰਚਿਆ ਹੈ। ਜਿਹੜਾ ਬਾਦਸ਼ਾਹ ਹਿੰਦੁਸਤਾਨ ਦਾ ਇੱਥੇ ਸਾਡੇ ਕੋਲ ਗੁਰੂ ਨਾਨਕ ਦੀ ਗੱਦੀ ਤੇ ਆ ਕੇ ਮੱਥਾ ਟੇਕਦਾ, ਅੱਜ ਉਸੇ ਗੁਰੂ ਨਾਨਕ ਦੀ ਗੱਦੀ ਦੇ ਗੁਰੂ ਰਾਮਦਾਸ ਦੇ ਵਾਰਸ ਉਹਦੇ ਦਰਬਾਰ ਵਿੱਚ ਜਾ ਕੇ ਜਲੀਲ ਹੋਣ ਵਾਸਤੇ ਪਹੁੰਚੇ ਹਨ। ਮਹਾਰਾਜ ਸਾਹਿਬ ਕਹਿੰਦੇ ਕੈਸੀ ਵਿਪੱਤੀ ਵਾਲੀ ਗੱਲ ਬਣ ਗਈ ਹੈ, ਸਮਾਂ ਹੋਵੇ ਤੇ ਆਪਾਂ ਇਹਨਾਂ ਨੂੰ ਰਲਾ ਲਈਏ, ਆਪਣੇ ਘਰ ਦੀ ਸੰਧੀ ਨਿਬੇੜ ਲਈਏ। ਐਸੀ ਵਿਚਾਰ ਬਣਾ ਕਰਕੇ ਸਤਿਗੁਰਾਂ ਨੇ ਗੁਰੂ ਘਰ ਦੇ ਮੋਢੀ ਸਿੱਖ ਭਾਈ ਪੈੜਾ ਜੀ ਤੇ ਭਾਈ ਪਿਰਾਣਾ ਜੀ ਦੋਨਾਂ ਨੂੰ ਸੰਧੀ ਦਾ ਖਾਲਸਾ ਜੀ ਸੰਦੇਸ਼ ਦੇ ਕਰਕੇ, ਸਲਾਹ ਦੀ ਸੰਦੇਸ਼ ਦੇ ਕਰਕੇ ਬਾਬੇ ਮਿਹਰਵਾਨ ਜੀ ਕੋਲ ਭੇਜਿਆ। ਬਾਬਾ ਮਿਹਰਵਾਨ ਜਿਸ ਵੇਲੇ ਆਪਣੇ ਤਖ਼ਤ ਤੇ ਬਿਰਾਜਮਾਨ ਹੈ, ਚਾਰ ਕੁ ਚੇਲੇ ਚਾਟੜੇ ਨਾਲ ਹਨ, ਜਿਸ ਵੇਲੇ ਬਾਬਾ ਭਾਈ ਪਿਰਾਣਾ ਜੀ ਤੇ ਭਾਈ ਜੇਠਾ ਜੀ ਜਾ ਪਹੁੰਚੇ, ਪੈੜਾ ਜੀ ਜਾ ਪਹੁੰਚੇ ਹਨ, ਸੋ ਜਾ ਕਰਕੇ ਸਤਿਗੁਰਾਂ ਵੱਲੋਂ ਭੇਜਿਆ ਹੋਇਆ ਸਹਿਮਤੀ ਸੰਦੇਸ਼ ਦਿੱਤਾ ਹੈ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਸ ਗੱਲ ਉੱਤੇ ਬੜਾ ਦੁੱਖ ਮਨਾਇਆ ਹੈ ਕਿ ਜਿਹੜਾ ਦਰਬਾਰ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਕਰਕੇ ਗੁਰੂ ਨਾਨਕ ਦੀ ਗੱਦੀ ਉੱਤੇ ਮੱਥੇ ਟੇਕਦਾ ਹੈ, ਅੱਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਰਾਮਦਾਸ ਦੀ ਵੰਸ਼ ਦੇ ਸਪੁੱਤਰ ਉਸ ਬਾਦਸ਼ਾਹ ਦੇ ਚਰਨਾਂ ਵਿੱਚ ਜਾ ਕੇ ਲੀਕਾਂ ਕੱਢ ਰਹੇ ਨੇ, ਬੜੇ ਦੁੱਖ ਦੀ ਗੱਲ ਹੈ। ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਮਾਇਆ ਚਾਹੀਦੀ ਹੈ, ਜਾਇਦਾਦ ਚਾਹੀਦੀ ਹੈ, ਘਰ ਬਾਰ ਮਹਿਲ ਅਟਾਰੀਆਂ ਚਾਹੀਦੀਆਂ, ਜੋ ਕੁਝ ਵੀ ਤੁਹਾਨੂੰ ਚਾਹੀਦਾ ਹੈ, ਅਸੀਂ ਤੁਹਾਡੇ ਨਾਲ ਸਹਿਮਤਾਂ ਆ ਕਰਕੇ ਰਲ ਕੇ ਬੈਠ ਜਾਈਏ। ਜਦੋਂ ਇਸ ਤਰ੍ਹਾਂ ਦੇ ਵਿਚਾਰ ਭਾਈ ਜੇਠਾ ਭਾਈ ਪੁਰਾਣਾ ਜੀ ਨੇ ਜਾ ਕਰਕੇ ਬਾਬੇ ਮਿਹਰਵਾਨ ਨੂੰ ਕਹੇ ਹੈ, ਸੋ ਖਾਲਸਾ ਜੀ ਅਹੰਕਾਰ ਜੋ ਹੁੰਦਾ ਹੈ ਨਾ, ਇਹਦੇ ਵਿੱਚ ਸਭ ਤੋਂ ਵੱਡੀ ਕਮੀ ਇਹੀ ਹੁੰਦੀ ਹੈ, ਹੰਕਾਰੀ ਪੁਰਸ਼ ਕਿਸੇ ਦੀ ਗੱਲ ਸੁਣਦਾ ਨਹੀਂ ਹੈ। ਸੋ ਬਾਬਾ ਮਿਹਰਵਾਨ ਹੰਕਾਰ ਦੇ ਨਾਲ ਭਰਿਆ ਹੋਇਆ ਦੋਵਾਂ ਗੁਰਸਿੱਖਾਂ ਨੂੰ ਖਾਲਸਾ ਜੀ ਨਾਲੇ ਤੇ ਅਪ ਸ਼ਬਦ ਬੋਲਦਾ ਹੈ, ਨਾਲੇ ਹੰਕਾਰ ਦੇ ਵਿੱਚ ਭਰਿਆ ਹੋਇਆ ਵੱਡੇ ਸਤਿਗੁਰਾਂ ਉੱਤੇ ਜਾ ਕੇ ਵੀ ਖਾਲਸਾ ਜੀ ਬੜੇ ਭੈੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ। ਕਹਿੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਸਮਝਦੇ ਹੋ, ਵੇਖੋ ਉਹਨਾਂ ਦਾ ਅੰਤ ਸਮਾਂ ਕਿਵੇਂ ਹੋਇਆ, ਜੇ ਕੋਈ ਕਰਾਮਾਤ ਸੀ ਤੇ ਉੱਥੇ ਕਿਉਂ ਨਾ ਵਿਖਾ ਸਕੇ, ਜੇ ਗੁਰਤਾ ਗੱਦੀ ਦੇ ਵਾਰਸ, ਜਿਨ੍ਹਾਂ ਨੂੰ ਤੁਸੀਂ ਗੁਰੂ ਸਮਝਦੇ ਹੋ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੋ, ਮੱਥੇ ਟੇਕਦੇ ਹੋ, ਵੇਖਿਆ ਨਾ ਸਮਾਂ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਲਾ ਕੇ ਆਇਆ, ਫਿਰ ਨਾ ਕਰਾਮਾਤ ਵਿਖਾਈ, ਐਵੇਂ ਨਾ ਝੂਠਿਆਂ ਨੂੰ ਮੱਥੇ ਟੇਕੀ ਜਾਓ, ਗੱਦੀ ਦਾ ਵਾਰਸ ਮੈਂ। ਬਾਬੇ ਮਿਹਰਬਾਨ ਦੀਆਂ ਐਸੀਆਂ ਗੱਲਾਂ ਸੁਣ ਕਰਕੇ ਭਾਈ ਪੁਰਾਣਾ ਜੀ ਦੋਵਾਂ ਗੁਰਸਿੱਖਾਂ ਨੂੰ ਖਾਲਸਾ ਜੀ ਬੜਾ ਦੁੱਖ ਲੱਗਿਆ। ਫਿਰ ਉਹਨੂੰ ਦੱਸਣਾ ਕੀਤਾ, ਬਾਬਾ ਮਿਹਰਬਾਨ, ਇਹ ਜੋ ਗੁਰਤਾ ਗੱਦੀ ਹੈ ਨਾ ਗੁਰੂ ਨਾਨਕ ਦੇ ਘਰ ਦੀ, ਇਸ ਗੁਰਤਾ ਗੱਦੀ ਦੀ ਸਭ ਤੋਂ ਵੱਡੀ ਤਾਕਤ ਹੀ ਇਹ ਹੈ ਕਿ ਅਜਰ ਨੂੰ ਜਰਦੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਜਰ ਨੂੰ ਜਰਨ ਦੀ ਜਿਹੜੀ ਤਾਕਤ ਹੈ, ਅੱਜ ਤੱਕ ਕਿਸੇ ਵੀ ਪੀਰ ਫਕੀਰ ਨੇ ਨਹੀਂ ਝੱਲ ਸਕੇ। ਬੜੇ ਬੜੇ ਤਪਸਵੀ ਹੋਏ, ਛੋਟੀ ਜੀ ਕੁਤਾਹੀ ਤੋਂ ਖਾਲਸਾ ਜੀ ਬੜੇ ਬੜੇ ਵੱਡੇ ਸਰਾਪ ਮੁਖੋਂ ਨਿਕਲ ਗਏ। ਪਰ ਇਹ ਗੁਰੂ ਅਰਜਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੀ ਸੀ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਤੱਤੀ ਤਵੀ ਉੱਤੇ ਬੈਠੇ ਹੈ। ਸਾਈ ਮੀਆਂ ਮੀਰ ਵੀ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਕਹੋ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਈਏ। ਮਹਾਰਾਜ ਸਾਈ ਮੀਆਂ ਮੀਰ ਨੂੰ ਕਹਿੰਦੇ, ਸਾਈ ਜੀ, ਕਿਸੇ ਇੱਕ ਦੀ ਗਲਤੀ ਦਾ ਹਰਜਾਨਾ ਗਰੀਬਾਂ ਨੂੰ ਨਿਰਦੋਸ਼ਾਂ ਨੂੰ ਨਹੀਂ ਦੇਣਾ, ਇਹ ਪਰਮੇਸ਼ਰ ਦੇ ਰੰਗ ਨੇ, ਤੇਰਾ ਕੀ ਆ ਮਿੱਠਾ ਲੱਗਾ। ਐਸੇ ਬਚਨ ਕਰਕੇ ਅਜਰ ਨੂੰ ਜਰਿਆ, ਆਪਣੇ ਤਨ ਉੱਤੇ ਐਡਾ ਵੱਡਾ ਸੰਤਾਪ ਚੱਲਿਆ, ਪਰ ਸਾਰਿਆਂ ਦਾ ਭਲਾ ਮੰਗਿਆ। ਫਿਰ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਬਚਨ ਸੁਣਾਇਆ ਕਿ ਗੁਰੂ ਅੰਗਦ ਦੇਵ ਮਹਾਰਾਜ ਚਾਹੁੰਦੇ ਉਹ ਵੀ ਆਪਣੀ ਕਲਾ ਵਰਤਾ ਸਕਦੇ ਸੀ। ਜਦੋਂ ਖਹਿਰਿਆਂ ਨੇ ਮਹਾਰਾਜ ਸਾਹਿਬ ਜੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਨਗਰ ਚੋਂ ਚਲੇ ਜਾਵੋ, ਤੁਹਾਡੇ ਕਰਕੇ ਸਾਡੇ ਨਗਰ ਵਿੱਚ ਮੀਂਹ ਨਹੀਂ ਪੈ ਰਿਹਾ, ਮਹਾਰਾਜ ਸਾਹਿਬ ਨੂੰ ਬਾਹਰ ਮੰਜੇ ਤੋਂ ਛੱਡ ਆਏ ਪਿੰਡ ਤੋਂ। ਮਹਾਰਾਜ ਸਾਹਿਬ ਉਸ ਵੇਲੇ ਵੀ ਕੋਈ ਐਸਾ ਬਚਨ ਨਹੀਂ ਕੀਤਾ ਨਿਮਰਤਾ ਦੇ ਕਾਰਨ। ਸੋ ਖਾਲਸਾ ਜੀ ਜਿਸ ਵੇਲੇ ਐਸੇ ਬਚਨ ਕਹੇ, ਬੜੇ ਦਿਲ ਨੂੰ ਚੁੱਭੇ ਹਨ, ਬੜਾ ਦੁੱਖ ਹੋਇਆ ਹੈ, ਤੇ ਉਸ ਵੇਲੇ ਫਿਰ ਖਾਲਸਾ ਜੀ ਮੰਦੀ ਸ਼ਬਦਾਵਲੀ ਭੈੜੇ ਅਪ ਸ਼ਬਦ ਬੋਲਦਾ ਹੈ ਬਾਬਾ ਮਿਹਰਬਾਨ, ਤੇ ਕਹਿੰਦਾ ਹੁਣ ਸਮਾਂ ਛੇਤੀ ਹੀ ਆ ਜਾਣਾ ਜਦੋਂ ਮੈਂ ਆਪ ਗੁਰਤਾ ਗੱਦੀ ਤੇ ਬੈਠ ਜਾਊਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ ਦੀ ਕੋਠੜੀ ਵਿੱਚ ਪਿੱਛੇ ਰੱਖ ਦਊਂਗਾ। ਇਸ ਤਰ੍ਹਾਂ ਦੇ ਸ਼ਬਦ ਬੋਲੇ ਹਨ ਤੇ ਬੜੇ ਮਾੜੇ ਸ਼ਬਦ ਬੋਲ ਕਰਕੇ ਗੁਰਸਿੱਖਾਂ ਨੂੰ ਵਾਪਸ ਭੇਜ ਦਿੱਤਾ। ਆ ਕਰਕੇ ਸਤਿਗੁਰੂ ਸਾਹਿਬ ਜੀ ਦੇ ਸਮਕਸ਼ ਹੋ ਕਰਕੇ ਸਾਰੇ ਬਚਨ ਦੱਸੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਮੰਦਾ ਬੋਲਦਾ ਹੈ। ਸਤਿਗੁਰੂ ਗਰੀਬ ਨਿਵਾਜ ਦਿਆਲਤਾ ਦੇ ਸਮੁੰਦਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਅਸੀਂ ਆਪ ਚੱਲ ਕੇ ਜਾਵਾਂਗੇ। ਤੇ ਉਸ ਵੇਲੇ ਵੀ ਦੋਵਾਂ ਗੁਰਸਿੱਖਾਂ ਨੇ ਮਹਾਰਾਜ ਸਾਹਿਬ ਜੀ ਨੂੰ, ਭਾਈ ਜੇਠਾ ਜੀ ਨੇ ਵੀ ਮਹਾਰਾਜ ਸਾਹਿਬ ਜੀ ਨੂੰ ਵਰਜਿਤ ਕਰਨਾ ਕੀਤਾ, ਸਤਿਗੁਰੂ ਬਾਬੇ ਮਿਹਰਬਾਨ ਦੇ ਸਾਹਮਣੇ ਆਪ ਜੀ ਨਾ ਜਾਓ। ਮਹਾਰਾਜ ਏਦਾਂ ਸਮਝ ਲਓ, ਮਹਾਰਾਜ ਸਤਿਗੁਰੂ ਕਹਿੰਦੇ ਅਸੀਂ ਤੇ ਕਦੀ ਬਾਬੇ ਮਿਹਰਬਾਨ ਦੇ ਦਰਸ਼ਨ ਹੀ ਨਹੀਂ ਕੀਤੇ, ਕਦੀ ਮਿਲੇ ਹੀ ਨਹੀਂ, ਇੱਕ ਵਾਰੀ ਮਿਲਾਪ ਤਾਂ ਕਰ ਲਈਏ, ਕੀ ਪਤਾ ਕਿਸੇ ਵਿਚਾਰ ਬਣ ਜਾਣ, ਸਾਡੇ ਤੋਂ ਸਾਡੇ ਵੱਡੇ ਭਰਾਤਾ ਨੇ, ਇੱਕ ਵਾਰੀ ਮਿਲ ਲਈਏ। ਤੇ ਬਾਬਾ ਮਿਹਰਬਾਨ ਦੀ ਬਿਰਤੀ ਨੂੰ ਭਾਈ ਜੇਠਾ ਜੀ ਕਹਿਣ ਲੱਗੇ, ਮਹਾਰਾਜ ਬਾਬੇ ਮਿਹਰਬਾਨ ਨੂੰ ਬਾਬੇ ਪ੍ਰਿਥੀ ਚੰਦ ਦਾ ਹੀ ਰੂਪ ਸਮਝੋ। ਜਿਸ ਤਰ੍ਹਾਂ ਉਹਦੇ ਮਨ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਈਰਖਾ ਭਰੀ ਹੋਈ ਸੀ ਨਾ, ਇਸੇ ਤਰ੍ਹਾਂ ਇਹ ਵੀ ਅੱਗ ਨਾਲ ਭਰਿਆ ਹੋਇਆ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਇੱਕ ਵਾਰ ਅਸੀਂ ਜ਼ਰੂਰ ਜਾਣਾ ਚਾਹਾਂਗੇ, ਇੱਛਾ ਰੱਖਾਂਗੇ। ਸੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਚੱਲ ਕਰਕੇ ਮੇਰੇ ਗੁਰਦੇਵ ਸਤਿਗੁਰੂ ਜੀ ਬਾਬੇ ਮਿਹਰਬਾਨ ਕੋਲ ਪਹੁੰਚੇ ਹੈ। ਜਾ ਕਰਕੇ ਜਿਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਬਚਨ ਬਿਲਾਸ ਹੋ ਰਹੇ ਹੈ, ਜੋ ਵੀ ਵਾਰਤਾ ਹੋ ਰਹੀ ਹੈ ਉਹ ਪ੍ਰਕਰਨ ਅੱਜ ਦੇ ਇਤਿਹਾਸ ਵਿੱਚ ਆ ਰਿਹਾ ਹੈ। ਸੁਰਤੀਆਂ ਨੂੰ ਇਕਾਗਰ ਕਰੀਏ ਖਾਲਸਾ ਜੀ। ਵਿਦਵਾਨ ਮਹਾਂਪੁਰਸ਼ ਕਿਹਾ ਕਰਦੇ ਸੀ ਕਿ ਜਿਹੜੀ ਇਤਿਹਾਸ ਦੀ ਕਥਾ ਹੈ, ਇਸ ਇਤਿਹਾਸ ਦੀ ਕਥਾ ਵਿੱਚ ਇੱਕ ਸਰੋਤਾ ਹੁੰਦਾ, ਇੱਕ ਵਕਤਾ ਹੁੰਦਾ। ਜਿਹੜਾ ਕਥਾ ਸੁਣਾ ਰਿਹਾ ਉਹ ਸਰੋਤਾ ਹੁੰਦਾ ਹੈ, ਉਹ ਵਕਤਾ ਹੁੰਦਾ, ਜਿਹੜਾ ਸੁਣਦਾ ਉਹ ਕਥਾ ਦਾ ਸਰੋਤਾ ਹੁੰਦਾ ਹੈ। ਸਰੋਤੇ ਵਕਤੇ ਦੇ ਵਿੱਚ ਭੇਦ ਰਹਿ ਜਾਂਦੇ ਹੈ, ਕਿਤੇ ਬਿਰਤੀ ਖਿੰਡ ਜਾਂਦੀ ਹੈ, ਕਿਤੇ ਧਿਆਨ ਖੰਡਿਤ ਹੋ ਜਾਂਦਾ ਹੈ, ਇਤਿਹਾਸ ਦਾ ਉਹ ਰਸ ਨਹੀਂ ਪ੍ਰਾਪਤ ਹੁੰਦਾ। ਪਰ ਮਹਾਂਪੁਰਸ਼ ਕਿਹਾ ਕਰਦੇ ਸੀ ਕਿ ਜੇ ਇਸ ਇਤਿਹਾਸ ਦੇ ਪਾਤਰ ਬਣ ਜਾਈਏ ਨਾ, ਕਥਾ ਦੇ ਸਰੋਤੇ ਵਕਤੇ ਤੋਂ ਉੱਪਰ ਉੱਠ ਕੇ ਕਥਾ ਦੇ ਪਾਤਰ ਬਣ ਜਾਈਏ ਤੇ ਇਤਿਹਾਸ ਨੂੰ ਅਸੀਂ ਅੱਖਾਂ ਨਾਲ ਵੇਖ ਵੀ ਸਕਦੇ ਹਾਂ। ਆਖੋ ਸਤਨਾਮ
ਸ੍ਰੀ ਵਾਹਿ।
ਸੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਸਾਰੇ ਵਿਰਾਜਮਾਨ ਹਾਂ। ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਬਿਰਤੀਆਂ ਕਰਕੇ ਅਰਦਾਸ ਕਰੀਏ, ਸਤਿਗੁਰੂ ਸਾਨੂੰ ਇਸ ਪਾਵਨ ਇਤਿਹਾਸ ਦੇ ਪਾਤਰ ਬਣਵਾਓ ਤਾਂ ਕਿ ਤੁਹਾਡੇ ਦਰਸ਼ਨ ਵੀ ਹੋ ਜਾਣ। ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਦੋਹਰਾ ਮੀਰਵਾਨ ਪਰਿਅੰਕ ਪਰ ਲੱਦਿਓ ਅਧਿਕ ਹੰਕਾਰ।
ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਬਾਬੇ ਮਿਹਰਬਾਨ ਦੇ ਦਰਬਾਰ ਵਿੱਚ ਗਏ ਹੈ। ਦੂਰੋਂ ਵੇਖ ਕਰਕੇ ਸਤਿਗੁਰਾਂ ਤੋਂ ਅੱਖਾਂ ਫੇਰ ਲਈਆਂ ਤੇ ਹੰਕਾਰ ਨਾਲ ਭਰਿਆ ਹੋਇਆ ਆਪਣੇ ਪਲੰਘ ਉੱਤੇ ਬੈਠਾ ਹੈ।
ਸ੍ਰੀ ਹਰਗੋਬਿੰਦ ਛਿਮਾ ਨਿਧ ਬੈਠੀ ਤਰੀ ਨਿਹਾਰ।
ਗੁਰੂ ਜੀ ਸਿਮਾ ਦੇ ਖਿਮਾ ਦੇ ਖਜ਼ਾਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕਰਕੇ ਆਪਣੇ ਵੱਡੇ ਭਰਾਤਾ ਦਾ ਸਤਿਕਾਰ ਸਮਝਦੇ ਹੋਏ ਜਾ ਕਰਕੇ ਨੀਚੇ ਪਲੰਘ ਤੋਂ ਨੀਚੇ ਬੈਠ ਗਏ ਨੇ।
ਸੋ ਪਈ ਸਹਿਨਾ ਸਕਿਓ ਵਿਧੀਏ ਤਬ ਕਹਿਓ।
ਉਸ ਵੇਲੇ ਬਾਬਾ ਵਿਧੀ ਚੰਦ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਐਸਾ ਤਿਰਸਕਾਰ ਵੇਖ ਕਰਕੇ ਸਹਿ ਨਾ ਸਕੇ, ਕਿਉਂਕਿ ਖਾਲਸਾ ਜੀ ਗੁਰੂ ਦਾ ਤੇ ਗੁਰਸਿੱਖ ਦਾ ਐਸਾ ਪਿਆਰ ਹੈ, ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੋ ਤਿਸ ਪਰ ਕਿਰਪਾਨ। ਜਿਹੜਾ ਗੁਰੂ ਕੀ ਨਿੰਦਿਆ ਕਰਦਾ ਬੋਲ ਬੋਲਦਾ ਹੋਵੇ ਉਹਨੂੰ ਭੇਟ ਕਰ ਦਿੰਦੇ ਹੈ ਕਿਰਪਾਨ ਦੀ। ਤੋ ਐਸੇ ਗੁਰੂ ਕੇ ਸਿੱਖਾਂ ਦਾ ਪ੍ਰੇਮ ਬਾਬਾ ਵਿਧੀ ਚੰਦ ਸਾਹਿਬ ਜੀ ਵੇਖ ਕਰਕੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਦਾ ਤਿਰਸਕਾਰ ਉਸ ਵੇਲੇ ਕਹਿਣ ਲੱਗੇ,
ਉਚਿਤਨ ਉਚਿਤ ਨਹੀਂ ਇਨ ਲਇਓ।
ਸੱਚੇ ਪਾਤਸ਼ਾਹ ਜੀ ਇਹ ਬਾਬੇ ਮਿਹਰਬਾਨ ਨੂੰ ਸੋਝੀ ਨਹੀਂ ਹੈ, ਇਹਨੂੰ ਯੋਗ ਅਯੋਗ ਦਾ ਅਧਿਕਾਰੀ ਅਣਅਧਿਕਾਰੀ ਦਾ ਪਤਾ ਹੀ ਨਹੀਂ ਹੈ, ਕਿਹੜਾ ਅਧਿਕਾਰੀ ਸਤਿਕਾਰ ਦਾ ਹੈ, ਕਿਹਨੂੰ ਕਿੱਦਾਂ ਉਚਿਤ ਸਤਿਕਾਰ ਦੇਣਾ ਹੈ, ਇਹਨੂੰ ਕੋਈ ਜਾਣਕਾਰੀ ਹੀ ਨਹੀਂ ਹੈ।
ਉੱਪਰ ਬੈਠੋ ਕਿਉਂ ਥਿਰੇ ਤਰੇ।
ਗਰੀਬ ਨਵਾਜ ਪਾਤਸ਼ਾਹ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਵਾਰਸ ਹੋ, ਇਸ ਕਲਯੁਗ ਦੇ ਜਹਾਜ਼ ਦੇ ਤੁਸੀਂ ਇਸ ਵੇਲੇ ਮਹਾਰਾਜ ਵੱਡੇ ਮਲਾਹ ਹੋ, ਤੁਸੀਂ ਕਿਉਂ ਨੀਚੇ ਬੈਠੇ ਹੋ, ਤੁਸੀਂ ਉੱਪਰ ਹੋ ਕਰਕੇ ਸਤਿਕਾਰ ਯੋਗ ਸਥਾਨ ਉੱਤੇ ਬੈਠੋ।
ਆਪ ਸ਼ਿਰੋਮਣ ਸਭ ਜਗ ਕਰੇ।
ਗੁਰੂ ਜੀ ਆਪ ਜੀ ਸਾਰੇ ਸੰਸਾਰ ਦੇ ਸ਼ਿਰੋਮਣੀ ਹੋ, ਸਭ ਤੋਂ ਉੱਤਮ ਹੋ, ਇਸ ਕਰਕੇ ਸਾਰਾ ਸੰਸਾਰ ਸਾਰੀਆਂ ਉਪਾਧੀਆਂ ਆਪ ਤੋਂ ਨੀਚੇ ਹਨ।
ਪੀਰਨ ਪੀਰ ਮੀਰ ਸਿਰ ਮੀਰ।
ਗੁਰੂ ਜੀ ਤੁਹਾਡਾ ਅਹੁਦਾ ਜੋ ਹੈ ਉਹ ਪੀਰਾਂ ਦਾ ਪੀਰ ਹੈ ਅਤੇ ਮੀਰਾਂ ਦਾ ਰਾਜਿਆਂ ਦਾ ਮਹਾਰਾਜਿਆਂ ਦਾ ਅਹੁਦਾ ਹੈ।
ਰਾਵਰ ਤੇ ਕੋ ਊਚ ਨਾ ਤੀਰ।
ਗਰੀਬ ਨਵਾਜ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਅੱਜ ਦੇ ਸਮੇਂ ਵਿੱਚ ਮਹਾਰਾਜ ਤੁਹਾਡੇ ਤੋਂ ਉੱਚਾ ਅਹੁਦਾ ਹੋਰ ਕੋਈ ਨਹੀਂ ਲੈ ਸਕਦਾ।
ਸੁਣ ਸਤਿਗੁਰ ਨੇ ਬਾਕ ਬਖਾਨੇ।
ਐਸੇ ਬਚਨ ਬਾਬੇ ਵਿਧੀ ਚੰਦ ਸਾਹਿਬ ਜੀ ਦੇ ਮੁਖੋਂ ਸੁਣ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ,
ਹਮ ਪਿਤ ਤੇ ਇਸ ਪਿਤਾ ਮਹਾਨੇ।
ਮਹਾਰਾਜ ਕਹਿਣ ਲੱਗੇ, ਬਾਬਾ ਵਿਧੀ ਚੰਦ ਜੀ ਸਰਬ ਠਰਮਾ ਰੱਖੋ, ਸਹਿਜ ਰੱਖੋ, ਸਾਡੇ ਬਚਨ ਨੂੰ ਸੁਣੋ। ਜਿਹੜਾ ਅਸੀਂ ਥੱਲੇ ਬੈਠੇ ਹੈ ਨਾ, ਇਹਦਾ ਕਾਰਨ ਹੈ, ਇਹਦਾ ਕਾਰਨ ਇਹ ਹੈ ਕਿ ਸਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਸਨ ਉਹ ਬਾਬੇ ਪ੍ਰਿਥੀ ਚੰਦ ਤੋਂ ਛੋਟੇ ਭਰਾਤਾ ਸਨ। ਸੋ ਇਸ ਕਰਕੇ ਸਾਡੇ ਪਿਤਾ ਵੀ ਇਹਨਾਂ ਦੇ ਛੋਟੇ ਸਨ ਤੇ ਅਸੀਂ ਵੀ ਇਹਨਾਂ ਤੋਂ ਛੋਟੇ ਹਾਂ, ਆਪਣੇ ਵੱਡਿਆਂ ਦੇ ਸਤਿਕਾਰ ਕਰਕੇ ਅਸੀਂ ਨੀਵੇਂ ਥਾਂ ਬੈਠੇ ਹਾਂ।
ਅਰ ਇਹ ਬਹਿ ਮੈਂ ਅਹੀ
ਵਡੇਰੇ। ਬਾਬਾ ਮਿਹਰਬਾਨ ਜੀ ਵੀ ਮੇਰੇ ਤੋਂ ਉਮਰ ਕਰਕੇ ਵੱਡੇ ਹਨ, ਇਹ ਮੇਰੇ ਵੱਡੇ ਭਰਾ ਹਨ।
ਹਮ ਜਨਮੇ ਪੀਛੇ ਸੋ ਛੁਟੇਰੇ।
ਇਹਨਾਂ ਤੋਂ ਬਾਅਦ ਜਨਮ ਲਿਆ ਹੈ, ਅਸੀਂ ਬਾਅਦ ਵਿੱਚ ਜਨਮ ਲੈ ਕਰਕੇ ਆਏ ਹਾਂ, ਛੋਟੇ ਹਾਂ।
ਉੱਚੇ ਉਚਿਤ ਬਡੋ ਏ ਪਾਈ।
ਇਸ ਕਰਕੇ ਉੱਚੇ ਉੱਚੀ ਅਹੁਦੇ ਤੇ ਉੱਚੇ ਅਸਥਾਨ ਤੇ ਉੱਚੇ ਆਸਨ ਦੇ ਬਹਿਣ ਦੇ ਅਧਿਕਾਰੀ ਹਨ, ਕਿਉਂਕਿ ਸਾਡੇ ਵੱਡੇ ਭਰਾਤਾ ਹਨ।
ਹਮ ਨੀਚੇ ਬੈਠਣ ਬਣਾਈ,
ਅਸੀਂ ਇਹਨਾਂ ਤੋਂ ਛੋਟੇ ਭਰਾਤਾ ਹਾਂ, ਇਸ ਕਰਕੇ ਵੱਡਿਆਂ ਦੇ ਬਰਾਬਰ ਬਹਿਣ ਦਾ ਸਾਨੂੰ ਬਣ ਨਹੀਂ ਆਉਂਦਾ।
ਸੁਣ ਗੁਰ ਬਚ ਤੂਸ਼ਣ ਹੋਏ ਰਹੇ।
ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਬਾਬਾ ਵਿਧੀ ਚੰਦ ਸਾਹਿਬ ਜੀ ਉਸੇ ਵੇਲੇ ਤੂਸ਼ਣ ਹੋ ਗਏ, ਚੁੱਪ ਕਰ ਗਏ।
ਦੁਖਦ ਬੇਅਦਬੀ ਨੈ ਸਿੱਖ ਸਹੇ।
ਖਾਲਸਾ ਜੀ, ਗੁਰੂ ਦੀ ਬੇਅਦਬੀ ਇਹ ਤਾਂ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰਦੇ। ਐਸਾ ਦੁੱਖ ਦਾ, ਬੇਅਦਬੀ ਦਾ ਜੋ ਦੁੱਖ ਹੈ ਉਹ ਅੰਦਰ ਬਹੁਤ ਦੁੱਖ ਦੇ ਰਿਹਾ ਹੈ।
ਕਿਤ ਕਬੀਰ ਬੋਲਿਓ ਨੈ ਜਬੇ।
ਇੱਕ ਸਮਾਂ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਸਹਿਤ ਬੈਠੇ ਹਨ, ਬੈਠੇ ਰਹੇ ਹਨ, ਪਰ ਬਾਬਾ ਮਿਹਰਬਾਨ ਹੰਕਾਰ ਵਿੱਚ ਆਏ, ਕੋਈ ਬਚਨ ਨਹੀਂ। ਕੋਈ ਜੀ ਆਇਆ ਨੂੰ, ਕੋਈ ਆਓ ਭਗਤ, ਕੋਈ ਉੱਚੇ ਥਾਂ ਉੱਤੇ ਬੈਠਣਾ, ਕੋਈ ਦੁੱਖ ਸੁੱਖ ਹਾਲ ਚਾਲ, ਕਿਸੇ ਤਰ੍ਹਾਂ ਦਾ ਕੋਈ ਬਚਨ ਨਹੀਂ, ਚੁੱਪ ਚਾਪ ਬੈਠਾ ਰਿਹਾ।
ਮ੍ਰਿਦੁ ਲਗੇਰਾ ਸ਼੍ਰੀ ਗੁਰ ਕੈ ਤਬੇ।
ਸਮਾਂ ਕੁਝ ਸਮਾਂ ਬੀਤ ਗਿਆ, ਫਿਰ ਗਰੀਬ ਨਵਾਜ ਪਾਤਸ਼ਾਹ ਛੇਵੇਂ ਗੁਰੂ ਨਾਨਕ ਸਤਿਗੁਰੂ ਜੀ ਆਪਣੇ ਮੁਖ ਸ਼੍ਰੀ ਕੰਠ ਤੋਂ ਬੜੇ ਮਿੱਠੇ ਬੋਲ ਬੋਲੇ ਨੇ।
ਕਰੋ ਬਦਨ ਸਨ ਮੁਖ ਰਿਸ ਛੋਰ।
ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡੇ ਭਰਾਤਾ ਬਾਬਾ ਮਿਹਰਬਾਨ ਜੀ, ਕਿਉਂ ਆਪਣੇ ਮਨ ਵਿੱਚ ਇਸ ਤਰ੍ਹਾਂ ਕ੍ਰੋਧ ਰੱਖਿਆ ਹੈ? ਕਿਉਂ ਆਪਣੇ ਮਨ ਵਿੱਚ ਇਸ ਤਰ੍ਹਾਂ ਈਰਸ਼ਾ ਦੇ ਵਿੱਚ ਸੜਬਲ ਰਹੇ ਹੋ? ਮੇਰੇ ਸਾਹਮਣੇ ਮੁੱਖ ਨਾਲ ਮੁੱਖ ਮਿਲਾਓ, ਨੇਤਰਾਂ ਨਾਲ ਨੇਤਰ ਮਿਲਾਓ ਤੇ ਮਿੱਠੇ ਬੋਲ ਬਚਨ ਬਿਲਾਸ ਕਰੋ।
ਸੁੱਖ ਕੇ ਬਾਤ ਕਉ ਮਮ ਓਰੇ।
ਸੁੱਖ ਦੀ ਬਾਤ, ਸੁੱਖ ਦਾ ਕੋਈ ਬਚਨ ਬਿਲਾਸ ਸਾਡੇ ਨਾਲ ਕਰਨਾ ਕਰੋ, ਅਸੀਂ ਚੱਲ ਕੇ ਆਏ ਹਾਂ।
ਕਿਉਂ ਪੁਕਾਰ ਕਰਤੇ ਤੁਮ ਫਿਰੋ।
ਤੁਸੀਂ ਦਰ ਦਰ ਤੇ ਜਾ ਕੇ ਪੁਕਾਰਾ ਕਰ ਰਹੇ ਹੋ? ਕਿਉਂ ਇਹਨਾਂ ਤੁਰਕਾਂ ਦੇ ਕੋਲ ਆ ਕਰਕੇ ਜਲੀਲ ਹੋ ਰਹੇ ਹੋ, ਇਹਨਾਂ ਦੇ ਕੋਲ ਆ ਕੇ ਫਰਿਆਦੀ ਬਣ ਰਹੇ ਹੋ?
ਬਸੋ ਸੁਧਾ ਸਰਪੁਰ ਮੈਂ ਤਿਰੋ।
ਤੁਹਾਡਾ ਘਰ ਸੁਧਾ ਸਰ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸਥਾਨ, ਉਹ ਧਰਤੀ ਹੈ, ਉੱਥੇ ਜਾ ਕੇ ਬਸੋ, ਆਪਣੇ ਘਰ ਵਿੱਚ ਰਹਿਣਾ ਕਰੋ। ਕਿਉਂ ਤੁਸੀਂ ਇਸ ਤਰ੍ਹਾਂ ਬੇਅਰਥ ਹੀ ਆਪਣਾ ਸਮਾਂ ਗਵਾ ਰਹੇ ਹੋ?
ਘਰ ਧਨ ਓਮ ਪਦਾਰਥ ਜੋਏ।
ਤੁਹਾਡਾ ਘਰ, ਧਰਤੀ, ਭੂਮੀ, ਹੋਰ ਵੀ ਜੋ ਵੀ ਪਦਾਰਥ ਤੁਹਾਨੂੰ ਮਨ ਵਿੱਚ ਆਉਂਦਾ ਹੈ, ਜੋ ਵੀ ਤੁਹਾਨੂੰ ਚਾਹੀਦਾ ਹੈ,
ਕਹੋ, ਆਪਾਮ ਦੇਵੇਂ ਸੋਏ।
ਆਪਣੇ ਮੁਖ ਤੋਂ ਬੋਲੋ ਤਾਂ ਸਹੀ, ਕਿਹੜੀ ਚੀਜ਼ ਚਾਹੀਦੀ ਹੈ? ਘਰ ਚਾਹੀਦਾ, ਜ਼ਮੀਨ ਚਾਹੀਦੀ ਹੈ, ਪਦਾਰਥ ਚਾਹੀਦੇ ਨੇ, ਜੋ ਵੀ ਤੁਸੀਂ ਮੁੱਖ ਤੋਂ ਕਹੋਗੇ ਅਸੀਂ ਉਹ ਦੇਣ ਲਈ ਹਮੇਸ਼ਾ ਹੀ ਤਿਆਰ ਬਰ ਤਿਆਰ ਹਾਂ।
ਦੀਨ ਬਨ ਕਿਉਂ ਤੁਰਕ ਅਗਾਰੀ।
ਪਰ ਜਿਹੜਾ ਤੁਸੀਂ ਇਹਨਾਂ ਤੁਰਕਾਂ ਦੇ ਕੋਲ ਆ ਕੇ, ਇਹਨਾਂ ਦੇ ਕੋਲ ਆ ਕੇ ਦੀਨ ਬਣੇ ਹੋ, ਫਰਿਆਦੀ ਬਣੇ ਹੋ, ਇਹਨਾਂ ਦੇ ਸਾਹਮਣੇ ਜਾ ਕੇ ਇਨਸਾਫ ਦੀ ਮੰਗ ਕਰਦੇ ਹੋ, ਬੜਾ ਦੁੱਖ ਦਿੰਦਾ ਹੈ।
ਏਕੋ ਲਾਜ ਹਮਾਰ ਤੁਮਾਰੀ।
ਜਿਹੜੀ ਸਾਡੀ ਤੇ ਤੁਹਾਡੀ ਵੰਸ਼ ਹੈ ਨਾ, ਇੱਕੋ ਹੀ ਵੰਸ਼ ਆ। ਤੁਸੀਂ ਵੀ ਗੁਰੂ ਰਾਮਦਾਸ ਸਾਹਿਬ ਦੀ ਵੰਸ਼ ਦੇ ਵਿੱਚੋਂ ਹੋ ਤੇ ਅਸੀਂ ਵੀ ਗੁਰੂ ਰਾਮਦਾਸ ਸਾਹਿਬ ਦੀ ਵੰਸ਼ ਦੇ ਮਾਤਸ ਹਾਂ। ਤੇ ਜਦੋਂ ਤੁਸੀਂ ਜਾ ਕਰਕੇ ਉਸ ਦਰਬਾਰ ਦੇ ਫਰਿਆਦੀ ਬਣਦੇ ਹੋ ਤੇ ਉਸ ਦਰਬਾਰ ਵਿੱਚ ਇਹ ਗੱਲ ਪਹੁੰਚਦੀ ਹੈ ਵੀ ਗੁਰੂ ਰਾਮਦਾਸ ਦੇ ਪੁੱਤਰ ਇੱਥੇ ਫਰਿਆਦੀ ਬਣ ਕੇ ਆਏ ਹੈ। ਸਾਡੀ ਤੁਹਾਡੀ ਇੱਕੋ ਹੀ ਲਾਜ ਹੈ, ਇੱਕੋ ਹੀ ਸਾਡੀ ਤੁਹਾਡੀ ਆਰਬੂ ਇੱਜ਼ਤ ਹੈ।
ਗੁਰੂ ਪਦਾਰਥ ਸਗਰੇ ਦੀਨੇ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਘਰ ਵਿੱਚ ਕੋਈ ਕਮੀ ਹੈ ਹੀ ਨਹੀਂ। ਮਹਾਰਾਜ ਸਾਹਿਬ ਜੀ ਨੇ ਹਰੇਕ ਪ੍ਰਕਾਰ ਦੇ, ਸਭ ਤਰ੍ਹਾਂ ਦੇ ਪਦਾਰਥ, ਚਾਰ ਪਦਾਰਥ ਜੋ ਹਨ ਸਾਡੇ ਘਰ ਵਿੱਚ ਸਾਨੂੰ ਬਖਸ਼ੇ ਨੇ।
ਕਿਉਂ ਨਾ ਮਿਲੋ ਪੁੱਗ ਤੋਂ ਸੁੱਖ ਪੀਨੇ।
ਕਿਉਂ ਨੀ ਤੁਸੀਂ ਆਪਸ ਵਿੱਚ ਮੇਲ ਕਰਦੇ, ਕਿਉਂ ਨੀ ਤੁਸੀਂ ਸੰਧੀ ਸਹਿਮਤੀ ਸੁਲਾਹ ਕਰਦੇ ਜਿਹਦੇ ਨਾਲ ਸੁੱਖ ਭੋਗ ਸਕੋ?
ਇੱਕ ਤੋਂ ਜਗ ਮੈਂ ਅਪਜਸ ਪਾਵੋ।
ਮਿਹਰਬਾਨ ਜੀ, ਵਿਚਾਰ ਕਰਕੇ ਦੇਖੋ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਮਨ ਮੁਟਾਵ ਕਰਦੇ ਹੋ ਤੇ ਸੰਸਾਰ ਦੇ ਵਿੱਚ ਅਪਜਸ ਹੁੰਦਾ ਹੈ, ਸੰਸਾਰ ਦੇ ਵਿੱਚ ਲੋਕ ਗੱਲਾਂ ਕਰਦੇ ਹਨ।
ਦੂਜੇ ਆਮ ਸੋ ਬੈਰ ਬਡਾਵੋ।
ਫਿਰ ਤੁਸੀਂ ਇੱਕ ਤਾਂ ਸਾਡੇ ਨਾਲ ਮਨ ਮੁਟਾਵ ਕੀਤਾ, ਲੋਕ ਗੱਲਾਂ ਕਰਦੇ ਆ, ਫਿਰ ਤੁਸੀਂ ਵੈਰ ਕੀਤਾ ਹੋਇਆ ਗੁਰੂ ਨਾਨਕ ਦੇ ਘਰ ਨਾਲ।
ਤੋ ਨਾ ਆਇਓ ਕੁਛ ਹੱਥ ਤੁਹਾਰੇ।
ਕੁਛ ਕਰਨ ਦੇ ਬਾਵਜੂਦ ਵੀ ਤੁਹਾਨੂੰ ਹਾਸਲ ਤਾਂ ਕੁਝ ਨਹੀਂ ਹੋਇਆ, ਪ੍ਰਾਪਤੀ ਤਾਂ ਫਿਰ ਵੀ ਤੁਹਾਨੂੰ ਨਹੀਂ ਹੋਈ ਹੈ।
ਪਿਤਾ ਆਦ ਤੇ ਲਿਓ ਵਿਚਾਰੇ।
ਇਹ ਜਿਹੜਾ ਵੈਰ ਸੀ ਇਹ ਤੁਹਾਡੇ ਪਿਤਾ ਬਾਬਾ ਪ੍ਰਿਥੀ ਚੰਦ ਜੀ ਤੋਂ ਸ਼ੁਰੂ ਹੋਇਆ ਸੀ। ਹੁਣ ਉਹ ਸਵਰਗ ਸੁਧਾਰ ਗਏ ਆ, ਪਰ ਲੋਕ ਸੁਧਾਰ ਗਏ ਨੇ ਆ, ਹੁਣ ਤੁਸੀਂ ਉਹ ਜ਼ਿੰਮੇਵਾਰੀ ਸੰਭਾਲ ਲਈ ਹੈ। ਤੁਸੀਂ ਵਿਚਾਰ ਕਰਤੇ ਦੇਖੋ, ਸਾਰਾ ਜੀਵਨ ਤੁਹਾਡੇ ਪਿਤਾ ਜੀ ਵਿਰੋਧ ਕਰਦੇ ਰਹੇ ਹੈ, ਹੁਣ ਤੁਸੀਂ ਕਰਨ ਲੱਗ ਪਏ ਹੋ, ਪ੍ਰਾਪਤੀ ਕੀ ਕੀਤੀ ਹੈ? इन्ना समा विरोध करके प्राप्ति की हुई है।
बीत गयो इमई चिर कालू,
इसे तरह विरोध करदिया करदिया बाबा मेहरबान जी बहुत लम्मा समा बीत गया है।
रही बदावत बैर बिसालू,
इन्ने समय दे विच वैर ही वध रहा है, होर ता कुछ वधिया नहीं। रोजाना ही कोई ना कोई नवी गल करके तुसी दुख बना रहे हो।
औगन तिस में पाए अनेक,
तो इन्ने लम्मे समय तो वैर वधाउंदिया वधाउंदिया किन्ने होर औगन विचों प्रगट हो गए, किन्निया होर विचारा एक वैर दे विचों होर निकल के आ गईया ने।
कर देखो निज हृदय विवेक,
ये तुसी विवेक बुद्धि दे नाल जे सियाणप दे नाल इस गल नूं अपने हिरदे विच विचार करोगे मुलांकण करोगे।
सुन कर मेहरवान बच पेला,
इस वेले इस तरह सतगुरु साहिब जी दे बचन सुन करके बाबा मेहरवान फिर उन्हां बचना नूं उल्टा के बोलिया है।
हमरो तुमरो क्यों हो ना मेला,
लगा जे तुसी सौंदे हो भी आपां संधि कर लईए सुलह कर लईए सहमति कर लईए, कहिंदा मेरा ते तुहाडा कदे भी मेल नहीं हो सकदा, मेरी ते तुहाडी किसे तरह भी कोई संधि नहीं बन सकदी।
तुम पीसाच कह तो तावत,
जेड़ा अज गल्लां कर रहे हो ना कह तो तुसी सच ही रहे हो।
कोई ना आंच लगी उर जावत,
तुहानू कोई आंच नहीं लगी, तुहानू केड़ा कोई किसे ने घरों कढ़िया है जां तुहानू केड़ा किते जाके फरियादी बनना पै रहा है ता तुसी गल्लां करदे हो।
सुख मैं सुप तो चिंत नकाई,
अपने घर विच बड़े सुख दे नाल सोंदे हो, कोई चिंता नहीं है, तुहानू बड़ी सुख दी नींदर लेंदे हो।
नहीं पिता ते कुछ बन आई,
इसे तरह मेरे पिता जी दा जिस तरह दे नाल इस विवाद दे विच नुकसान होया उते कोई भी गिणिया ना सकदा।
कह पेजो मुझ प्रत जब अंत,
इस विवाद दे विच मेरे पिता जी चढ़ाई कर गए पर जांदे जांदे अखीरले समय जो मेनू कह के गए हन।
ए सुत जानो सकल बिरतंत,
मेरे पिता जी जान लगे कह के गए सी ऐ पुत्र मेहरबान तू सारा ही बिरतंत भली प्रकार नाल जानदा है।
ज्यों क्यों कर पलटा लियो मेरो,
अज मैं चढ़ाई करन लगा मेरे स्वास पूरे हो गए पर मेरी अंतम इच्छा एहो ही है भी जिमे किमे करके तू मेरे इस मौत दा बदला जरूर लेना है।
सब जग गुरता अपनी हेरो,
नाले ये गल जाननी है सारे संसार दे विच जेड़ी गुरता गद्दी है दे वारस तू ही जानना अपने आप नो।
सुत पित को कै कैद करावे,
कोशिश जरूर करनी है जे हो सके ता गुरु हरगोबिंद साहब ते गुरु अर्जन देव महाराज नू दोवां नू कह करके कैद जेल दिया सलाखां विच कराउणा है।
कै उपाय ते प्राण गवावे,
जे कोई उपाय हो गए ता इन्हां दोहां नू कतल जरूर करा देवे।
वस्त पितामे की ले उसारी,
जेड़ी पितामे सतगुरु पितामा 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 कहिंदे आ दादे नू, जेड़ी पितामे सतगुरु धन गुरु गुरु रामदास महाराज जी दी वस्तु है ना जो उस गुरता गद्दी है उस सारा राज भाग है ओदे वारस तू बनना है।
तो सुपुत्र होवे सुखकारी,
ये मेरी ये अंतम इच्छा नू है पुत्र तू पूरी कर देवे ता मैं तेनू अपना सुपुत्र गुणांगा।
प्राण जान लो मिलो न कबे,
इस करके मेरे पिता जी ये गल कह के गए सी के भावे शरीर विच प्राण जदो तक भी रहनगे ए गल पक्की दृढ़ करके रखनी है भी प्राणा दे रहिंदिया तक ए संधि नहीं करनी, ए मेरे पिता बाबा पृथ्वी चंद मेनू कह के गए ने।
ए उपदेश तरो बै सबे,
ए मेरे उपदेश नू सारी उम्र वास्ते तू धारण करके रखना है।
अब मैं लागे रचन उपाय,
इस करके मैं ता हुण उसे विधि दे नाल उस उपदेश नू दृढ़ कर रहा ते उदे लई उपचार कर रहा उपा बना रहा।
तुम्हें सुदा सर ते निकसाए,
हुण मैं कोशिश कर रहा मेरे उपचार नू बूर पै रहा मेरी कोशिशा नू बड़ी सफलता मिल रही है, हुण मैं तुहानू उत्थे छेती तो छेती अमृतसर तो कढ़ा देवांगा।
पर ओ कैद कह जाओ पलाई,
फिर तुहानू उत्थे कैद विच जाना पएगा जां तुसी छड के भज जाओगे।
तब सुपुत्रता मुझ बन आई,
जदों तुसी उत्थे छड के भज जाओगे उत्थे वारस मैं बन जावांगा, फिर मैं अपने आप दी सुपुत्रता दी जो उपाधि आ उह हासिल करांगा।
महापुरख पूरन पित मेरू,
जिहड़े पिता बाबा पृथ्वी चंद जी सी उह महापुरश सी, पूरन पुरश सन।
कहे बाको साच बडेरू,
मेरे पिता दे कहे हुए बात किसी भी काल विच कदे झूठे नहीं जा सकदे, सदा सच हो के रहणगे।
अंत समय में जथा उचारा,
अंत समय दे विच अंतले समय अंतले स्वासां ते जो उन्होंने मेरे नाल वादा बचन बलास कीते,
सो शुभ में लख अंगीकारा,
मैं उन्होंने बचना नू शुभ कारण कर शुभ बचन जान करके अपने अंगीकार कीता, पल्ले बन्ने हन।
पिता पुत्र तुम लाज न धरो,
पिता पुत्र ने किसी तरह की कोई लाज नहीं धरी, अपने परिवार वड्डे भराता दा कोई ख्याल नहीं रखिया।
मेल करन को बो बार उचरो,
मेल करन लई ते बड़ी छेती आ गए हो, मेल करन लई तुसी वार वार हुण कोशिशां कर रहे हो।
उरी पिता में की सब चीन,
हुण तुहाडे नाल किस तरह संधि कर लईए, तुसी साडे नाल मेल करन दी कोई गुंजाइश रखी नहीं। पितामे सतगुरु रामदास साहब जी दी जो पुरी श्री अमृतसर साहब सी ओह भी साडे तो खो लिया।
लगे कहावन गुरु प्रवीण,
उत्थे बैठ करके हुण तुसी अपने आप नू प्रवीण गुरु बन बैठे हो।
पिता कृपाल न मन में लियाए,
पिता दी कृपालता नू अपने मन विच भी नहीं लियांदा है।
नहीं तसुलई टिग देत गहाए,
कहिंदे उत्थे मेरे पिता दी कृपालता सी, उत्थे तरस आ गया मेरे पिता नू, नहीं ते ही खान तो तुहानू कैद करवा देंदे।
अब मैं करो संघारन तोए,
हुण कहिंदा मेरा पिता तां कर नहीं सके, सुलही खान नू तां तुसी नहीं चढ़ के आ सकिया, हुण मैं ओ जिम्मेवारी निभावांगा।
नीको मेल तिसी दिन होए,
जिहड़ा तुसी मेल कहिंदे हो ना, इह ते उसे दिन ही चंगी तरह करांगे जिस दिन तुहानू अमृतसर साहिब विचों बाहर कढांगे।
उर कपटी बाहर मधुराई,
कहिंदा तुसी तां बार बार ही चंगे लगदे हो, मिठे बोल बोलदे, अंदर तां तुहाडे साडे प्रति कपट है।
इम तुम पिता सीख सो पाई,
इसे तरह जो तुहाडे पिता दा सी उसे तरह हुण तुसी ओह सिख्या धारण कर लई है।
सुन सिखन पा क्रोध बिसाला,
खालसा जी इस तरह दे बचन सतगुरु साहिब जी नू बाबा प्रीति बाबा मेहरबान बोलिया है ना, ते नाल गुरसिखां दे खालसा जी हिरदे छली छली हो रहे है। बड़ा मन विच दुख लग रहा है कि सतगुरु साहिब निमरता दे सतगुरां नू किस तरह दे अपशब्द बोल रहा है।
कहर गुरन बड निंद कुचाला,
सतगुरु गरीब नवाज पातशाह जी दी निंदिया करदा है, कुचाल भैड़े शब्द अपशब्द बेअदब दे शब्द बोलदा है।
जेठा सिख पिराणा आदि,
भाई जेठा जी भाई पिराणा जी ते आदक होर भी जेड़े सिख हन,
उदत पई कर बेहित बाद,
खालसा जी उस वेले तैयार बर तैयार हो गए भी हुणे ही इत्थे आपां इहदा नबेड़ा कर लईए।
जी लर परे ता इस गै लै है,
कहिंदे जे किते कोई विधि बन जावे ना बाप भाई जेठा भाई पुराणा जी, होर गुरसिख मन विच इह विचार करदे आ वी जे हुण भखता गया ही है मुद्दा इह, ते जे किते कोई विधि बन जावे, कोई ऐसा विधान बहाना बन जावे वी बाबा मेहरबान किते साडे नाल लड़ पवे, बस कहिंदे फिर स्वाद आ जाएगा, फिर इनू फड़ के लै जावांगे।
नीकी सीख बनाए सुदैहे,
जिहड़ी चंगी सिख्या ना उहनू हुण बना बना के सिखा देंगे, ऐसी कोई विधि बन जाए।
उच बोलन को जबों लागे,
जदों बाबा में भाई जेठा जी भाई पुराणा जी कुछ अपने वल्लों बोल बोलन लगे,
निष्ठुर बाक कोप में पागे,
क्रोध दे विच भरे हुए है, सतगुरां दे बचन ऐसे बोल सुन करके, सतगुरां दी बेअदबी दे बोल सुन करके जदों इस तरह जवाबी रूप विच बोलन लगे हन।
फिर गुर हर गोबिंद हटाए,
ਸਤਿਗੁਰੂ ਦੇ ਘਰ ਸਤਿਗੁਰੂ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ ਇਸ਼ਾਰਾ ਮਾਤਰ ਕਰਕੇ ਚੁੱਪ ਕਰਾ ਦਿੱਤੇ ਹਨ।
ਹਮ ਚੱਲ ਕਰ ਡੇਰੇ ਇਸ ਆਏ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਭਾਈ ਜੇਠਾ ਜੀ ਭਾਈ ਪੁਰਾਣਾ ਜੀ ਸਿਆਣਪ ਵਰਤੋ, ਆਪਾਂ ਚੱਲ ਕੇ ਆਏ ਹਾਂ, ਵੱਡਿਆਂ ਦੇ ਥਾਂ ਹਨ ਸਾਡੇ ਵੱਡੇ ਬਾਬਾ ਮਿਹਰਬਾਨ ਜੀ, ਜੇ ਨਾਰਾਜ਼ਗੀ ਵੀ ਕਰਦੇ ਹੈ ਤਾਂ ਵੀ ਆਪਾਂ ਇਹ ਭੁੱਲ ਨਹੀਂ ਕਰਨੀ ਕਿਸੇ ਪ੍ਰਕਾਰ ਵੀ ਕਿ ਕਿਸੇ ਤਰ੍ਹਾਂ ਦਾ ਆਪਾਂ ਇਹਨਾਂ ਦੀ ਸ਼ਾਨ ਦੇ ਵਿੱਚ ਕੋਈ ਮਾੜਾ ਸ਼ਬਦ ਬੋਲੀਏ ਜਾਂ ਫਿਰ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਹਾਰ ਹੱਥ ਚੁੱਕੀਏ, ਆਪਣਾ ਇਹ ਫਰਜ਼ ਨਹੀਂ ਬਣਦਾ, ਆਪਾਂ ਚੱਲ ਕੇ ਆਏ ਹਾਂ। ਇਹੀ ਖਾਲਸਾ ਦੀ ਵੱਡੀ ਦਾਤ ਆ। ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੱਤ ਮਾਰੀ ਨਾ ਬਾਬਾ ਦਾਤੂ ਜੀ ਨੇ, ਉਸ ਵੇਲੇ ਸਾ ਖਾਲਸਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮੁੱਖ ਤੋਂ ਬੋਲ ਸੀ, ਆਪ ਜੀ ਵੱਡੇ ਸਤਿਗੁਰਾਂ ਦੇ ਸੁਪੁੱਤਰ ਹੋ, ਮੇਰਾ ਸਰੀਰ ਬੁਢੇਪੇ ਕਾਰਨ ਹੱਡ ਡਾਢੇ ਹੋ ਗਏ ਹੈ, ਕਿਤੇ ਮੇਰੇ ਸਰੀਰ ਦੇ ਹੱਡਾਂ ਨਾਲ ਟਕਰਾਉਣ ਕਰਕੇ ਤੁਹਾਡੇ ਸਰੀਰ ਨੂੰ ਦਰਦ ਤਾਂ ਨਹੀਂ ਹੋਇਆ। ਐਸੇ ਬਚਨ ਸੁਣ ਕਰਕੇ ਖਾਲਸਾ ਜੀ ਉਸੇ ਵੇਲੇ ਬਾਬਾ ਦਾਤੂ ਸ਼ਰਮਿੰਦਾ ਹੋ ਗਏ। ਧੰਨ ਗੁਰੂ ਛੇਵੇਂ ਪਾਤਸ਼ਾਹ ਜੀ ਧੰਨ ਬਾਬਾ ਸ਼੍ਰੀ ਚੰਦਰ ਜੀ ਵੇਲੇ ਵੀ ਬਚਨ ਹੋਏ, ਤੇ ਜਿਸ ਵੇਲੇ ਖਾਲਸਾ ਜੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਦਾੜੇ ਦੇ ਨਾਲ ਚਰਨ ਝਾੜੇ ਨਾ, ਤੇ ਉਹਨਾਂ ਦੇ ਮੁੱਖੋਂ ਸੁਭਾਵਿਕ ਬਚਨ ਨਿਕਲਿਆ, ਕਹਿੰਦੇ ਆ ਤੁਹਾਡੀ ਨਿਮਰਤਾ ਨੇ ਸਾਡੀ ਗੁਰਤਾ ਗੱਦੀ ਸਾਡੇ ਤੋਂ ਲੈ ਲਈ, ਆਖੋ ਸਤਨਾਮ। ਇਹ ਖਾਲਸਾ ਜੀ ਅਜਾਰ ਨੂੰ ਜਰਨ ਦੀ ਸ਼ਕਤੀ ਹੈ, ਜੇ ਕਿਤੇ ਨਾ ਕਿਤੇ ਮਿਲ ਸਕਦੀ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਹੈ, ਹੋਰ ਕਿਤੇ ਇਹ ਤਾਕਤ ਨਹੀਂ। ਏਡੀ ਵੱਡੀ ਖਾਲਸਾ ਜੀ ਅਜਰ ਨੂੰ ਜਰਨ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਸਿੱਖਿਆ ਦਿੰਦੇ ਆ,
ਹਰ ਖਾਵਨ ਕਹਿ ਕੋ ਪੇ ਉਪਾਵਨ।
ਸੱਚੇ ਪਾਤਸ਼ਾਹ ਕਹਿਣ ਲੱਗੇ ਆਪਾਂ ਇੱਥੇ ਖੁਸ਼ੀਆਂ ਲੈਣ ਆਏ ਆ, ਨਾ ਕਿ ਆਪਾਂ ਇੱਥੇ ਕਿਸੇ ਤਰ੍ਹਾਂ ਦਾ ਵਿਵਾਦ ਕਰਨਾ ਹੈ।
ਨੈ ਤੁਮ ਕੀਜੇ ਕਛੂ ਅਲਾਵਨ।
ਕਿਸੇ ਤਰ੍ਹਾਂ ਦਾ ਵੀ ਕੋਈ ਐਸਾ ਬਚਨ ਬਲਾਸ ਤੁਹਾਡੇ ਮੁੱਖੋਂ ਨਹੀਂ ਹੋਣਾ ਚਾਹੀਦਾ।
ਹਿਮਦਾਸਨ ਕੋ ਬਰਜ ਬਡੇਰੇ।
ਇਸ ਤਰ੍ਹਾਂ ਦੇ ਆਪਣੇ ਗੁਰਸਿੱਖਾਂ ਨੂੰ ਬਰਜ ਕਰਕੇ ਸਤਿਗੁਰੂ ਜੀ ਨੇ ਸਾਰਾ ਕਾਰਜ ਆਪ ਸੰਭਾਲਿਆ।
ਪਕਰੇ ਆਪ ਚਰਨ ਤਿਸਕੇਰੇ।
ਨਿਮਰਤਾ ਦੇ ਘਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਰਜਾਦਾ ਪੁਰਸ਼ੋਤਮ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਵਰਜ ਕੇ ਆਪਣੇ ਵੱਡੇ ਭਰਾਤਾ ਬਾਬੇ ਮਿਹਰਵਾਨ ਦੇ ਚਰਨ ਫੜ ਲਏ, ਆਖੋ ਸਤਨਾਮ
ਸ੍ਰੀ ਵਾਹ
ਜਾ ਕਰਕੇ ਚਰਨ ਫੜ ਲਏ ਹਨ।
ਭਰਾਤਾ ਬੈ ਮੈਂ ਜੇਸ਼ਟ ਆਈ।
ਮਹਾਰਾਜ ਬਾਬਾ ਮਿਹਰਬਾਨ ਵੱਡੇ ਭਰਾਤਾ ਜੀ, ਤੁਸੀਂ ਉਮਰ ਕਰਕੇ ਸਾਡੇ ਤੋਂ ਵੱਡੇ ਹੋ।
ਉੱਤਰ ਤੋਏ ਸਮੁਖ ਨੈ ਕਈ।
ਤੁਹਾਡੇ ਸਾਹਮਣੇ ਕਿਸੇ ਤਰ੍ਹਾਂ ਦਾ ਕੋਈ ਜਵਾਬੀ ਉੱਤਰ ਦੇਣਾ ਇਹ ਸਾਡੀ ਯੋਗਤਾ ਨਹੀਂ ਹੈ।
ਤੋ ਵਿਚਾਰੋ ਤਿਆਗੋ ਕ੍ਰੋਧੂ।
ਫਿਰ ਵੀ ਬਾਬਾ ਜੀ ਤੁਸੀਂ ਵੱਡੇ ਭਰਾਤਾ ਹੋ, ਵਿਚਾਰ ਕਰੋ, ਵਿਮਰਸ਼ ਕਰੋ ਤੇ ਆਪਣੇ ਕ੍ਰੋਧ ਦਾ ਤਿਆਗ ਕਰੋ।
ਹੋਤ ਕ੍ਰੋਧ ਤੇ ਨਰ ਬਿਨ ਬੋਧੂ।
ਕਹਿੰਦੇ ਜੇ ਉਦੋਂ ਕ੍ਰੋਧ ਆ ਜਾਂਦਾ ਹੈ ਨਾ, ਉਦੋਂ ਮਨੁੱਖ ਜਿਹੜਾ ਉਹ ਬੁੱਧੀ ਤੋਂ ਬਗੈਰ ਹੀ ਫੈਸਲੇ ਲੈ ਜਾਂਦਾ ਹੈ। ਕ੍ਰੋਧ ਵਿੱਚ ਭਰਿਆ ਹੋਇਆ ਮਨੁੱਖ ਜਿਹੜਾ ਹੈ ਵਿਵੇਕ ਤੋਂ ਹੀਣ ਹੋ ਜਾਂਦਾ ਹੈ।
ਕਲ ਮਰ ਅਰ ਕਲਹਾ ਕੋ ਮੂਲਾ।
ਕ੍ਰੋਧ ਹੈ ਕਲ ਕਲਾ ਕਲੇਸ਼ ਕਲਪਨਾ ਦਾ ਮੁੱਢ ਹੈ।
ਕ੍ਰੋਧ ਧਰਮ ਤੇ ਕਰ ਪ੍ਰਤਕੂਲਾ।
ਕ੍ਰੋਧ ਹੈ ਉਹ ਮਨੁੱਖ ਨੂੰ ਉਹਦੇ ਧਰਮ ਤੋਂ ਵਿਰੋਧੀ ਬਣਾ ਦਿੰਦਾ, ਧਰਮ ਦੇ ਫੈਸਲੇ ਨਹੀਂ ਲੈਂਦਾ। ਕ੍ਰੋਧੀ ਮਨੁੱਖ ਕਦੇ ਵੀ ਇਨਸਾਫ ਦੇ ਸੱਚ ਦੇ ਲਈ ਨਹੀਂ ਬੋਲ ਸਕੇਗਾ।
ਕ੍ਰੋਧੀ ਪਰੇ ਨਰਕ ਮੈਂ ਜਾਏ।
ਬਾਜੀ ਐਵੇਂ ਕਿਉਂ ਕ੍ਰੋਧ ਕਰਦੇ ਹੋ, ਕ੍ਰੋਧੀਆਂ ਨੂੰ ਤੇ ਨਰਕਾਂ ਵਿੱਚ ਥਾਂ ਮਿਲਦਾ ਹੈ।
ਕਰੇ ਅਨੁਚਿਤੀ ਕ੍ਰੋਧੀ ਤਾਏ।
ਕ੍ਰੋਧੀ ਆ ਅਨੁਚਿਤ ਗੱਲ ਕਰਨ ਲਈ ਬੜਾ ਭੱਜ ਭੱਜ ਕੇ ਅੱਗੇ ਆਉਂਦਾ ਹੈ। ਕ੍ਰੋਧੀ ਮਨੁੱਖ ਕਦੇ ਵੀ ਕਿਸੇ ਸੰਧੀ ਵਿੱਚ ਕਿਸੇ ਸਲਾਹ ਮਸ਼ਵਰੇ ਵਿੱਚ ਬੈਠਾ ਹੋਵੇ ਮਾੜੀ ਗੱਲ ਹੀ ਬੋਲਦਾ ਹੈ, ਤੇ ਉਹਦੇ ਲਈ ਜ਼ੋਰ ਜ਼ੋਰ ਨਾਲ ਉੱਚੀ ਉੱਚੀ ਬੋਲ ਕੇ ਅੱਗੇ ਹੋ ਕੇ ਬਹਿੰਦਾ ਹੈ।
ਔਰ ਮੈਂ ਸਦਨ ਆਪਨੇ ਲੀਜੈ।
ਬਾਬਾ ਮਿਹਰਬਾਨ ਜੀ ਕ੍ਰੋਧ ਨੂੰ ਤਿਆਗੋ, ਸ੍ਰੀ ਸੁਧਾਰਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਮੰਦਿਰਾਂ ਵਿੱਚ ਆਪਣੇ ਘਰਾਂ ਵਿੱਚ ਆ ਕੇ ਬਿਰਾਜੋ।
ਅਪਰ ਵਸਤਵੈ ਸੋ ਕਹਿ ਦੀਜੈ।
ਹੋਰ ਵੀ ਜਿਹੜੀ ਵਸਤੂ ਆਪ ਜੀ ਨੂੰ ਚਾਹੀਦੀ ਆ ਉਹ ਸਾਨੂੰ ਦੱਸ ਦਿਓ।
ਕਾਰਨ ਰਿਸਕੋ ਦਿਓ ਬਤਾਈ।
ਜਿਹੜਾ ਤੁਹਾਡੇ ਅੰਦਰ ਕ੍ਰੋਧ ਹੈ, ਜਿਹੜਾ ਤੁਹਾਡੇ ਅੰਦਰ ਵਿਰੋਧ ਹੈ, ਇਹਦਾ ਕਾਰਨ ਦੱਸੋ, ਕੀ ਕਾਰਨ ਹੈ।
ਜਿਸ ਤੇ ਹਟੇ ਤੁਮੇ ਹਰ ਖਾਈ।
ਜਿਹੜਾ ਤੁਹਾਡਾ ਕਾਰਨ ਹੈ ਮੈਂ ਉਸ ਕਾਰਨ ਤੋਂ ਪਿੱਛੇ ਹਟ ਜਾਵਾਂਗਾ, ਤੁਹਾਡੀ ਖੁਸ਼ੀ ਲੈ ਲਵਾਂਗਾ।
ਪਾਚਲ ਬਾਤ ਨਰੇ ਦੇ ਵਿਚਾਰੋ।
ਪਿਛਲੇ ਕੋਈ ਵਿਚਾਰ ਹੋ ਗਏ, ਪਿਛਲਾ ਕੋਈ ਪਰਿਵਾਰ ਦੇ ਵਿੱਚ ਵਿਰੋਧ ਹੋਇਆ, ਉਹਨਾਂ ਨੂੰ ਮਨ ਵਿੱਚੋਂ ਖਤਮ ਕਰ ਦਿਓ।
ਜਿਮ ਓਏ ਸ਼ਾਂਤ ਤਥਾ ਨਿਰਤਾਰੋ।
ਇਸ ਤਰ੍ਹਾਂ ਦੇ ਨਾਲ ਇਹ ਵਿਵਾਦ ਸਮਾਪਤ ਹੋ ਜਾਵੇ, ਸ਼ਾਂਤ ਹੋ ਜਾਵੇ, ਉਹ ਹਿਰਦੇ ਵਿੱਚ ਵਿਚਾਰ ਨੂੰ ਧਾਰਨ ਕਰੋ।
ਸੁਣ ਸਿੱਖਨ ਦਿਸ਼ ਨੈਣ ਤਰੇਰੇ।
ਜਦੋਂ ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬਚਨ ਕੀਤੇ ਤੇ ਉਸ ਵੇਲੇ ਫਿਰ ਕ੍ਰੋਧ ਦੇ ਵਿੱਚ ਭਰੇ ਹੋਏ बाबे मेहरवान जी ने सिखा वाल वेख्या है,
मेहरवान कर क्रोध कनेरे,
और क्रोध विच भर करके सिखा दे प्रति शब्द बोले ने,
क्यों ना जात उठ कछ होए परे,
क्यों नहीं तुसी उठ के मेरी अखा तो परे हो जांदे, क्यों नहीं इथो तुसी पासे हो जांदे,
ए गवार कर द्रिग ते परे,
आज जे जट बूट जे गवार जे लोग तू मेरे सामने बिठाए हुए है इन्हां नूं मेरी अखा तो परे कर दे, क्यों नहीं इन्हां नूं उठा के परा कर दे,
नहीं ता मिलबो अब अस हो जाए।
इन्हां क्रोध दे विच खालसा जी हंकार ने ऐसा बुद्धि दे उत्ते प्रहार कीता, कहिंदे किते इत्थे इहो जिहा ही मेल ना हुण हो जावे,
रुंड मुंड तर परे दिखाए,
जिहड़ा तुसी संधि दा मेल करने आए हो ना, किते इह ना होवे इत्थे सारिआं दे धड़ ते सिर वखरे पए हुण, इहो जिही संधि ना हो जावे, ਇਦਾਂ ਨਾ ਕਿਤੇ ਹੁਣ ਸਮਾਂ ਬਣ ਜਾਵੇ ਅੱਖੋਂ ਪਰੇ ਹੋ ਜਾਵੋ,
ਆਗੇ ਧੁਖਤ ਰਹਿਤ ਨਿਤ ਛਾਤੀ,
ਅੱਗੇ ਤਾਂ ਸਾਡੀ ਛਾਤੀ ਧੁਖਦੀ ਧੁਖਦੀ ਹੈ, ਹੁਣ ਤਾਂ ਸਾਡੀ ਛਾਤੀ ਹਮੇਸ਼ਾ ਹੀ ਧੁਖਦੀ ਆ ਰਹੀ ਹੈ,
ਅਬ ਬਰ ਪਰੇ ਹੋਏ ਬਖਿਆਤੀ,
ਜੇ ਤੁਸੀਂ ਅੱਖੋਂ ਪਰੇ ਨਾ ਹੋਏ ਹੁਣ ਕਿਤੇ ਉਹ ਧੁਖਦੀ ਦੇ ਵਿੱਚ ਹੁਣ ਅੱਗ ਨਾ ਚੱਲ ਪਵੇ, ਹੁਣ ਕਿਤੇ ਕ੍ਰੋਧ ਕਿਤੇ ਅਗਨੀ ਨਾ ਫੜ ਲਵੇ,
ਇਤਿਆਦਿਕ ਕਹਿ ਅਪਰ ਕਠੋਰਾ,
ਇਸ ਤਰ੍ਹਾਂ ਦੇ ਬੜੇ ਹੀ ਕਠੋਰ ਬਚਨ ਜੋ ਬਾਬਾ ਮਿਹਰਵਾਨ ਹੁਣ ਹੋਰ ਅੱਗ ਬਬੂਲਾ ਹੋ ਕੇ ਬੋਲਦਾ,
ਮੁਖ ਦ੍ਰਿਗ ਅਰਣ ਲਰਨ ਕੋ ਤੋਰਾ,
ਮੁਖ ਤੇ ਲਾਲੀ ਅੱਖਾਂ ਵਿੱਚ ਲਹੂ ਭਰ ਉਤਰਿਆ ਹੈ,
ਖੜਗ ਮੁਸ਼ਟ ਪਰ ਧਰ ਕਰ ਕਰ ਕੋ,
ਆਪਣੇ ਹੱਥ ਦੇ ਵਿੱਚ ਜਿਹੜੀ ਤਲਵਾਰ ਫੜੀ ਹੈ ਨਾ ਉਹਦੇ ਮੁੱਠੇ ਦੇ ਉੱਤੇ ਆਪਣਾ ਹੱਥ ਪਾ ਲਿਆ ਹੈ,
ਗੁਰੈ ਦਿਖਾਏ ਵੀਰਤਾ ਬਰ ਕੋ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਯੋਧੇ ਸਤਿਗੁਰਾਂ ਨੂੰ ਵੀਰਤਾ ਵਿਖਾਉਂਦੇ ਹੈ, ਯੋਧਿਆਂ ਦੇ ਸਾਹਮਣੇ ਆਪਣੀ ਵੀਰਤਾ ਪ੍ਰਗਟ ਕਰਦੇ ਹਨ,
ਧਰਮ ਤੁਰੰਦਰ ਤੀਰਜ ਧਾਰੀ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧਰਮ ਦੀ ਤੁਰੰਦਰ ਸਤਿਗੁਰੂ ਤੇ ਧੀਰਜ ਦੇ ਧਾਰਨ ਵਾਲੇ, ਸਹਿਨਸ਼ੀਲਤਾ ਦਾ ਘਰ ਸਤਿਗੁਰੂ, ਸਹਿਨਸ਼ੀਲਤਾ ਦੇ ਖਜ਼ਾਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ,
ਗੁਰੂ ਛਿਮਾ ਨਿਧ ਕੀਨ ਵਿਚਾਰੀ,
ਸਤਿਗੁਰੂ ਛਿਮਾ ਕਰਨ ਵਾਲੇ, ਖਿਮਾ ਕਰਨ ਵਾਲੇ ਸਤਿਗੁਰੂ ਜੀ ਹਿਰਦੇ ਵਿੱਚ ਵਿਚਾਰ ਕਰਦੇ,
ਕਹਿਤ ਪਏ ਹਮ ਇਮ ਚਿਤ ਚਹੇ,
ਮਹਾਰਾਜ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਨ ਵਿੱਚ ਵਿਚਾਰ ਕਹਿੰਦੇ ਵੀ ਆਪਾਂ ਨੂੰ ਤਾਂ ਏਦਾਂ ਹੀ ਪਾਉਂਦਾ ਹੈ,
ਗੁਰ ਕੀ ਕੁਲ ਸਭ ਇੱਕ ਸਮ ਰਹੇ,
ਮਹਾਰਾਜ ਸਾਹਿਬ ਕਹਿੰਦੇ ਰਿਤ ਚਾਹੁੰਦਾ ਸੀ ਵੀ ਜਿੰਨੀ ਵੀ ਗੁਰੂ ਕੀ ਵੰਸ਼ ਆ ਨਾ ਉਹ ਬਰਾਬਰ ਸਤਿਕਾਰਯੋਗ ਹੋਵੇ, ਸਾਰੀ ਗੁਰੂ ਕੁਲ ਨੂੰ ਸਾਰੀ ਜਿੰਨੀ ਵੀ ਗੁਰੂ ਵੰਸ਼ ਆ ਉਹਦਾ ਸਤਿਕਾਰ ਸਾਰੇ ਸਮਾਜ ਵਿੱਚ ਬਰਾਬਰ ਰਹੇ,
ਪ੍ਰਾਰਬਧ ਖੋਟੀ ਹੋਏ ਐਸੇ,
ਸੱਚੇ ਪਾਤਸ਼ਾਹ ਕਹਿੰਦੇ ਕੀ ਕਰੀਏ ਜਿਹੜੀ ਪ੍ਰਾਰਬਧ ਖੋਟੀ ਪ੍ਰਾਰਬਧ ਹੈ ਨਾ ਉਹ ਬੜੀ ਮਾੜੀ ਹੁੰਦੀ ਹੈ, ਜਿਹੜੀ ਪ੍ਰਾਰਬਧ ਦੇ ਵਿੱਚ ਕਿਤੇ ਮਾੜਾ ਕਰਮ ਕੋਈ ਬੀਜ ਬੀਜਿਆ ਹੁੰਦਾ ਨਾ ਉਹ ਕਿਤੇ ਨਾ ਕਿਤੇ ਪ੍ਰਗਟ ਹੋ ਉੱਠਦਾ ਹੈ,
ਤੋ ਕਿਸ ਕੋ ਬਸ ਚਲੇ ਨਾ ਕੈਸੇ,
ਕਹਿੰਦੇ ਫਿਰ ਭਾਈ ਕਿਹਦਾ ਬਸ ਚੱਲੇ ਜੇ ਪ੍ਰਾਰਬਧ ਹੀ ਇਸ ਤਰ੍ਹਾਂ ਦੀ ਬਣੀ ਹੋਵੇ,
ਸਰਾਪ ਗੁਰੂ ਕੋ ਹੋਵੇ ਸਾਚੇ,
ਅਸੀਂ ਏਦਾਂ ਵੇਖ ਰਹੇ ਹਾਂ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਰਾਪ ਦਿੱਤੇ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਮਾਫ ਕਰਨਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਸਰਾਪ ਦਿੱਤਾ ਹੈ ਉਹ ਸੱਚ ਹੋ ਰਿਹਾ ਹੈ,
ਪਿਤ ਜੁਤ ਤੁਮ ਜਿਮ ਚਿੰਤਾ ਰਾਚੇ,
ਤੂੰ ਤੇ ਬਾਬਾ ਮਿਹਰਵਾਨ ਤੇਰਾ ਪਿਤਾ ਸਦਾ ਹੀ ਚਿੰਤਾ ਵਿੱਚ ਫਸੇ ਹੋਏ ਹੋ,
ਤਥਾ ਬੰਸ ਨਿਤ ਚਿੰਤਾ ਲਏ,
ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ ਸੀ ਜਿਸ ਵੇਲੇ ਚਿੱਠੀਆਂ ਦਾ ਰੌਲਾ ਪਿਆ, ਜਿਸ ਵੇਲੇ ਚਿੱਠੀਆਂ ਬਾਬੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨਾ ਦਿੱਤੀਆਂ, ਤੀਜੀ ਚਿੱਠੀ ਵੇਲੇ ਜਦੋਂ ਸਤਿਗੁਰਾਂ ਨੇ ਦੋਵੇਂ ਚਿੱਠੀਆਂ ਕਢਾਈਆਂ ਉਦੋਂ ਕਿਹਾ ਸੀ ਬਾਬਾ ਪ੍ਰਿਥੀ ਚੰਦ ਬੜੇ ਮਾੜੇ ਬੋਲ ਬੋਲੇ ਗੁਰੂ ਰਾਮਦਾਸ ਮਹਾਰਾਜ ਸਾਹਮਣੇ, ਸਤਿਗੁਰੂ ਸਾਹਿਬ ਨੇ ਕਿਹਾ ਪ੍ਰਿਥੀ ਚੰਦ ਤੇਰੀ ਛਾਤੀ ਸਦਾ ਹੀ ਸੜਦੀ ਰਹੇ, ਤੋ ਉਸ ਤਰ੍ਹਾਂ ਦੇ ਉਹ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਉਹ ਹੁਣ ਪ੍ਰਗਟ ਹੋ ਰਹੇ ਨੇ, ਇਸੇ ਤਰ੍ਹਾਂ ਤੁਹਾਡੇ ਪਿਤਾ ਜੀ ਦੀ ਛਾਤੀ ਸੜਦੀ ਸੀ, ਇਸੇ ਤਰ੍ਹਾਂ ਹੁਣ ਤੁਸੀਂ ਈਰਖਾ ਦੀ ਅੱਗ ਵਿੱਚ ਸੜ ਰਹੇ ਹੋ, ਤੇ ਸਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਨੂੰ ਤਾਂ ਇੱਦਾਂ ਦਿਸ ਰਿਹਾ ਹੈ ਕਿ ਹੁਣ ਤੁਹਾਡੀ ਵੰਸ਼ ਦੀ ਵੀ ਛਾਤੀ ਸੜਦੀ ਹੀ ਰਹੇਗੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਸ ਤਰ੍ਹਾਂ ਬਚਨ ਹੋ ਗਏ,
ਪਰ ਪ੍ਰਭਾਵ ਭਿਖ ਕਰ ਉਰ ਦਹੇ,
ਸਤਿਗੁਰੂ ਕਹਿਣ ਲੱਗੇ ਵੇਖੋ ਇਹ ਛਾਤੀ ਸੜ ਵੀ ਕਿਵੇਂ ਰਹੀ ਹੈ, ਪਰਾਏ ਦਾ ਸੁਖ ਵੇਖ ਕਰਕੇ, ਪਰਾਏ ਦਾ ਪ੍ਰਭਾਵ ਵੇਖ ਕਰਕੇ, ਦੂਸਰਾ ਪ੍ਰਭਾਵ ਦੇਖ ਕਰਕੇ ਆਪ ਸੜਬਲ ਰਹੇ ਨੇ,
ਜਿਨ ਕੋ ਅਬ ਬਚ ਕਹੇ ਗਵਾਰੇ,
ਕਹਿਣ ਲੱਗੇ ਬਾਬਾ मेहरबान जिन्हां मेरे सिखां सेवकां नूं मेरे गुरु घर दे सेवा करन वाले प्रेमियां नूं तुसीं अज गवार किया जट बूट अनपढ़ कहा है
तुम कुल होए सिख ने अनुसार
समा आ जाएगा कि तुहाडी कुल दे जिहड़े सिख होणगे तुहाडी वंश दे जिहड़े परिवार होणगे एक दिन इन्हां मेरे सिखां दे अनुसार ही होणगे आखो सतनाम
श्री वाहिगुरु
इह समा बनिया खालसा जी इतिहास विच अगे प्रसंग आउणा जदों गुरु गोबिंद सिंह महाराज ढिलवां नगर विच गए है उत्थे सोढ़ी कौल राय बाबे मेहरबान दी वंश विचों उन्हें सतगुरां नूं बचन कहे सी महाराज सच्चे पातशाह साडी भुल बख्श दिओ गरीब नवाज आ जिहड़े तुहाडे सिख रहे ना इह साडे नाल नजरां नहीं मिलाउंदे साडे नाल सत्कार भाव नहीं रखदे साडे नाल मेल मिलवर्तन नहीं रखदे क्योंकि महाराज कहा सी इह मीणे ने मीणिआं मसंदिआं दा संग नहीं करना तो खालसे ने खालसा जी फिर पंथ चो अभिषेक के रखिया तो उस वेले ढिलवां नगर दे विच सोढ़ी कौल राय ने भुल बख्शाई ते शर्त रखी सी गुरु कलगीधर सच्चे पातशाह ने भी पंथ विच तां ही मिलोगे जे खंडे दी पाहुल छको जे इन्हां दे नाल रलना तां तुहानू खंडे दी पाहुल छकनी पैनी है उस तों मगरों जदों सिख मिसला बनिया उदों भी यही मर्यादा रही यही नियम रहा जिहड़ा पंथ दे विच आएगा उहनू जिहड़ा खंडे दी पाहुल छकेगा उहनू भरा मन्निया जाएगा जिहड़ा खंडे दी पौल तो बाहर होएगा वह साडा कोई संबंध नहीं होगा रोटी बेटी की कोई सांझ नहीं सो सतगुरु गुरु हरगोबिंद साहब कहिंदे अज तुसी इन्हां नूं गवार कह रहे हो ना इन्हां दीआं सेवावां नूं भाग लगणगे एक दिन तुहाडे इन्हां दे अनुसारी हो के चलणगे
इनकी पाउल ले सुख पावे
समा आएगा तुहानूं इन्हां दे कोलों पाहुल मिलेगी इन्हां कोलों खंडे दी दात प्राप्त होएगी तां तुसी सुख लओगे
चाकर होए जीवा सुचलावे
तुसी इन्हां दे चाकर नौकर हो करके अपनी उपजीविका परिवार पालोगे
बन बन दीन मिले इन संग
कहन लगे इन्हां दे दीन हो करके इना दे अगे झुक झुक के तुसी इना दे नाल मेल कर सकते हो
पाए अनादर कर कर मंग
हुण तुसी इना दा तिरस्कार कीता एक दिन समा आएगा तुहानू घर घर विच मंगना पै जाएगा अनादर मिलेगा
हमो निहोरो कियो न मेल
असीं चाहुंदे सी कि विवाद खत्म हो जावे असीं तां इह मनाया चाहुंदे सी मेल कीता चाहुंदे सी पर तुसी नहीं मिले
होए पविकत में अस खेल
वेखे होएगा हुण तुहानू मिलाण वास्ते मिलण वास्ते बहुत लम्मा समा ठोकरां खाउणियां पैणगियां
मिलियो चाहे गुर घर सो तबे
फिर ठोकरां खा के फिर जदों तुसी गुरु घर विच मेल करना चाहोगे
सिख हटावे मिले न सबे
ना सिखा ने तुहानू मिलन नहीं देना हटा के रखना है
चाकर बने के पाउल ले
इना दे चाकर बनोगे इना दे नौकर बनोगे जां फिर पाहुल खंडे दी धारण करनी पाएगी
तब ए सिख दरब को दे
तां ए सिख तुहानू अपने घर विच सत्कार भेट दिया करनगे
इम दे श्राप उठे गुर पूरे
वचन करके सतगुरु गरीब नवाज पातशाह जी उठ गए
इनके अंग सुहावत रूरे
बड़े सोहने अंग ने बड़ा सोहना सुडौल शरीर है
बद घाट सो बोलत रहे
मगरों बाबा मेहरबान बड़ा वादे घाटे अनादर दे बोल बोलदा रहा
और ना उत्तर श्री गुरु ते
सतगुरु गरीब नवाज पातशाह ने कोई भी वचन बाद विच ना कीता
वड्डे वडाई पाए निवंते
संतोख सिंह जी कहंदे जेड़ी वड्याई हुंदी है ना ओ एक ऐसा फल हुंदा जेड़े रुख नूं फल लग जांदा ओ फल ओ रुख भी झुकण लग पैंदा वड्याई एक ऐसा फल हुंदा जेड़ा वड्डा वड्याई पा लैंदा ओह झुक जांदा है
जिम तरु चुके जे होए फलवंते
कहिंदे फलां वाला रुख ओह भी आप जदों फलां नूं धारण कर लैंदा ओह भी झुक जांदा है
बदै बीण सिर ऊचो राखे
कहिंदे जेड़े बांस हुंदे ने ओह बड़ा सिर उच्चा रखदे ने ते बड़े उच्चे उच्चे वध के निकल जांदे हन
छिनक बिखे जर बर होए राखे
इक छिनक हवा दा बुल्ला हुंदा आपस दे विच घिसदे आ ते जर बल के राख हो जांदे हन
जिम गुर गिर सिर पर तृण लोटे
भाई संतोख सिंह जी दूजी तीजी उदाहरण दिंदे आ कहिंदे जे कोई वड्डा पहाड़ होवे ना जे ओहदे उत्ते कोई घा उग जावे
वड्डे सो वड्डे छोट सो छोटे
नहीं हुंदा पहाड़ दे उत्ते लग्या होया घा वड्डा हो जांदा वड्डा ते पहाड़ ही हुंदा पर घा जेड़ा वह घा ही रहिंदा है।
अल्प छांग गै सिर चढ़ गए।
उदाहरण दिंदे कहिंदे जे किसी हाथी दे सिर दे उत्ते कोई बकरे नूं बिठा दिता जावे
कटे उना गज अज वधते ना पए।
कहिंदे उह सिर दे उत्ते बैठा बकरा कोई वड्डा नहीं हो जांदा ते हाथी दे सिर ते बहण करके हाथी कोई छोटा नहीं हुंदा। वड्डे वड्डे रहिंदे है ते छोटे छोटे ही रहिंदे हन।
तिम श्री हर गोबिंद की बंधन।
धन गुरु हरगोबिंद साहब दी महिमा इस तरह वड्याई दी पात्र है।
महिमा घटी ना कुछ गुर नंदन।
महिमा किसे तरह दी भी कोई घाट नहीं सकती।
सहज सुभा एक सने सने
चल। सहज सुभा सतगुरु गरीब नवाज जी इथो चल पे।
आन बिराजे निज निवेश थल।
अपने आके आसना ते निवास कीता।
चितवत मेहरवान लगताई।
बाबा मेहरवान हंकार विच फसिया अपनी हंकार दी भरी बिरती दे विचार सोचदा।
मिले प्रथम ही लखे सुभाई।
देख लो पहले पहला मिलाप ही सतगुरा ने कीता ते सुभा नू जान लिया।
जन पाटी निज पिता पढ़ाई।
जिस तरह बाबे पृथ्वी चंद ने पट्टी पढ़ाई है।
द्वैश रचन की चातुरताई।
द्वैश रचन की चातुरताई है वह बड़ी कुट कुट के भरी है।
कैन कठोर तरन हंकार।
दे विच कठोर बोलने ते हंकार भरे हन।
कपट करन मैं बुद्ध उदार।
कपट करन दे विच बुद्धि बड़ी तीक्षण है।
पीछे मेहरवान वड फूला।
इस कपट दे विच बाबा मेहरवान सतगुरां दे जान पिछो हंकार विच भरिया बोलदा।
गर्भ हिंडोरे चढ़ जन झूला।
जिवें हंकार दे झूले उते चढ़िया होया बोलदा है।
निज सिखन सो महिमा कहे।
सिखां विच अपनी मियां मिठू बनदा है।
हम तो बंदनीय गुर आए।
असीं तां वड्डे आं, असीं तां गुरां दी गद्दी दे वारस आं, असीं ते बंदनीय आं। अज सानू गुरु हरगोबिंद साहब भी मत्था टेक गए है।
दे दे रिश्वत दरब मसंद।
असियो ही आ जेडे चारक सेखे नाल मसंद बने है ता रिश्वत दे नाल ले करके बने हन।
ए बन बैठे गुरु बिलंद।
अपने सिखा नू रिश्वत दे के वड्डे गुरु बने बैठे ने।
करे अगर पग नमो हमारे।
देख लो अज सारे सामने साडे चरणा विच झुके ने।
ए महिमा ना लखी सिख सारे।
सिख महिमा नू किदा जान सकदे ने।
को लखी सो हम टिग आवे।
जिहड़ा सिख इस महिमा नू जानदा ओह साडे कोल ही आंदा है।
पिखा पिखी तिस टिग चल जावे।
वेखा वेखी उन्हां कोल जाई जांदे ने।
मेल करन चात इत्ते आयो।
देख लो फिर जे असीं वड्डे सी तां ही तां चल के मेल करन वास्ते आए है।
बात न बिगड़े इन लग आयो।
मन विच विचार करदे आ वी किते बात ना बिगड़ जावे, बिगाड़ ना पै जावे।
शाहजहां सो मेल हमारा।
साडा हुण शाहजहां दे नाल आउण वाले बादशाह नाल मित्रताई है।
सुनियो किसी ते उर डर तारा।
लोकां जाके दस्या ते हुण डर मनाया है दिल विच।
हम कैसे क्या है अनजान।
असी किते अनजान ही आ, सानू किते कोई जानकारी नहीं है।
बनत बात शुभ करे ज्ञान।
गल चंगी बनदी आ ओनू असी ना जान सकिए।
हजरत सुत मम काज सुधारे।
बादशाह दा सुपुत्र शाहजहां ओ साडा मित्र है, साडे हक विच गल करेगा।
तुरत बने टिग पिता उचारे।
तुरत ही ओ साडे गल काम नू जां तां ओदे पिता दे राही कराएगा जां आप करेगा।
किदों आप दे बनाए।
फिर आप उद्दम करेगा।
हर गोबिंद को डर उपजाए।
डर गुरु हरगोबिंद साहब नू आ गया है।
कहे शरीक बरों पुर कैसे।
गुरु हरगोबिंद साहब कहिंदा मैं अपने शरीक दे कहे किवें मैं हरिमंदर साहब अमृतसर साहब चला जावां।
आची बात होत ने ऐसे।
इस तरह नाल कहिंदा कोई चंगी गल नहीं है।
अपने जोर साथ सब ले।
मैं अपने जोर दे नाल ताकत नाल सब कुछ लवांगा।
सदन पिता में ले सुख पैयो।
कहिंदे अपने घर दे पिता दे सदन सारे लवांगा, सुख भी लवांगा।
सुन कर दास कहे कर बंद।
इस तरह दे बचन बाबे मेहरबान तो सुन के ओदे सेवक हाथ जोड़ के कहन लगे
तुम सतगुर के पुत्र बिलंद
मेहरबान जी तुसी वड्डे सतगुरां दे वारस हो
सब वस्तन के हो अधिकारी
सारियां वस्तुआं दे अधिकारी गुरता गद्दी साहिब तुसी हो
ए तो खिलकत जाने सारी
सारी खिलकत सारी लोकाई जान दी है
इत्यादिक कह कह हर खावे
इत्यादिक बचन करके आपस विच बड़े खुश हुंदे ने
लखे के गुरता हम टिग आवे
विचार कर दे भी गुरता गद्दी साडे कोल ही आवेगी
दिन प्रत अधिक कुटलता तारी
दिन प्रतिदिन रोज हिरदे विच कोई ना कोई नवी व्योंत बंदी कर दे हन
भयो नहीं सतगुरे अनुसारी
माड़े भागा सदका सतगुरु जी घर विच आए तां वी गुरां दे अनुसार नहीं हो सके हन बोलदिया कोलों इतिहास वार्ता करदिया कोलों बेंत भुला हुई माफ करनिया